ਦੋਏਰਾ ਉਪ ਕਿਰਪਾਲਕ ਟੋਚੀਆ ਭੀਮ ਚੰਦ ਤੇ ਆਲ ਮਿਲੀ ਸੁਰਾ ਖੈ ਨਿਕਟ ਤਿਤ ਕੈ ਸਾਦਰ ਸੰਭਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ, ਗੁਰੂ ਖਾਲਸਾ ਸਾਧ ਸੰਗਤ ਸਤਿਗੁਰੂ ਗਰੀਬ ਨਿਵਾਜ, ਨੌਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਪਾਵਨ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ ਦੀਨ ਦੁਨੀਆ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਆਤਮਕ ਜਾਗਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਚ ਸੰਧਿਆ ਵਕਤ ਦੇ ਸਜੇ ਹੋਏ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੀਆਂ ਘੜੀਆਂ ਔਰ ਸਵਾਸ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਉਥੇ ਅੱਜ ਨਾਲ ਸ਼ਹੀਦ ਭਾਈ ਮਨੀ ਸਿੰਘ ਜੀ, ਇਨ੍ਹਾਂ ਦਾ ਪਵਿੱਤਰ ਪਾਵਨ ਸ਼ਹੀਦੀ ਦਿਹਾੜਾ ਬਹੁਤ ਹੀ ਸ਼ਰਧਾ ਆਸਥਾ ਤੇ ਭਾਵਨਾ ਸਹਿਤ ਮਨਾ ਰਹੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ ਸ੍ਰੀ ਗੁਰੂ ਹਰਿਰਾਏ ਸਾਹਿਬ ਸੱਤਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਗੁਰੂ ਘਰ ਵਿਚ ਹਾਜ਼ਰ ਹੋ ਗਏ ਔਰ ਗੁਰੂ ਸਾਹਿਬ ਜੀ ਦੀ ਸੇਵਾ ਵਿਚ ਜੁੜ ਗਏ। ਅੱਠਵੇਂ ਔਰ ਨੌਵੇਂ ਪਾਤਸ਼ਾਹ ਜੀ ਦੀ ਸੰਗਤ ਕਰਦੇ ਰਹੇ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਆਪ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਦਿੱਤੀ। ਸਤਿਗੁਰੂ ਜੀ ਦੇ ਜੋਤੀ ਜੋਤ ਸਮਾ ਜਾਣ ਤੋਂ ਬਾਅਦ ਵੀ ਭਾਈ ਮਨੀ ਸਿੰਘ ਜੀ ਨੂੰ ਮਾਤਾ ਸੁੰਦਰੀ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਨਿਯੁਕਤ ਕੀਤਾ ਔਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਜਦੋਂ ਦਮਦਮਾ ਸਾਹਿਬ ਗੁਰੂ ਕਾਂਸ਼ੀ ਗੁਰੂ ਕਲਗੀਧਰ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਸਰੂਪ ਲਿਖਵਾਏ ਤੇ ਲਿਖਣ ਦੀ ਜਿਹੜੀ ਲਿਖਾਰੀ ਦੀ ਸੇਵਾ ਸੀ ਉਹ ਭਾਈ ਮਨੀ ਸਿੰਘ ਜੀ ਨੇ ਕੀਤੀ ਔਰ ਇੱਕ ਸਰੂਪ ਮਹਾਰਾਜ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਦਾ ਲਿਖਿਆ। ਸੰਪੂਰਨ ਸਰੂਪ ਦਸਵੇਂ ਪਾਤਸ਼ਾਹ ਦੀ ਬਾਣੀ ਇੱਕ ਥਾਂ ਤੇ ਇਕੱਠੀ ਕੀਤੀ। ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੀਵਾਲੀ ਦਾ ਜੋੜ ਮੇਲਾ ਆਉਣਾ ਸੀ, ਉਹ ਮਨਾਉਣ ਵਾਸਤੇ ਸੂਬੇ ਲਾਹੌਰ ਕੋਲੋਂ ਆਗਿਆ ਲਈ ਪਹਿਲਾਂ ਪਰਮਿਸ਼ਨ ਲੈਣੀ ਪਈ। 5,000 ਰੁਪਈਆ ਉਹਨੇ ਆਖਿਆ ਕਿ ਮੈਂ ਲਵਾਂਗਾ। ਭਾਈ ਸਾਹਿਬ ਨੇ ਆਖਿਆ ਜੋੜ ਮੇਲਾ ਹੋਵੇਗਾ, ਸੰਗਤ ਆਵੇਗੀ ਤੇ ਮਾਇਆ ਵੀ ਇਹਨੂੰ ਤਾਰ ਦਿਆਂਗੇ, ਜਿਹੜੀ ਮਾਇਆ ਵਧੇਗੀ ਉਹ ਗੁਰੂ ਘਰ ਦੀ ਸੇਵਾ ਵਿਚ ਕੰਮ ਆਵੇਗੀ। ਪਰ ਇਹਨੇ ਆਪਣੀਆਂ ਫੌਜਾਂ ਲਾ ਦਿੱਤੀਆਂ ਕਿ ਜਦੋਂ ਸੰਗਤ ਆਏਗੀ ਸਿੰਘ ਆਉਣਗੇ ਉਹਨਾਂ ਨੂੰ ਅੰਦਰ ਹੀ ਖਤਮ ਕਰ ਦੇਣਗੇ ਹਮਲਾ ਕਰਕੇ। ਭਾਈ ਮਨੀ ਸਿੰਘ ਜੀ ਨੇ ਸਿੰਘਾਂ ਨੂੰ ਰੋਕ ਦਿੱਤਾ। ਮੇਲੇ ਵਿਚ ਕੁਝ ਉਦਾਸੀ ਸਾਧੂ ਮਹਾਤਮਾ ਹੀ ਸਿਰਫ ਪਹੁੰਚ ਸਕੇ ਤੋ ਇਹਨੇ ਭਾਈ ਮਨੀ ਸਿੰਘ ਜੀ ਨੂੰ ਕੈਦ ਕਰਕੇ ਲਾਹੌਰ ਮੰਗਾ ਲਿਆ। ਪਹਿਲਾਂ ਇਸਲਾਮ ਕਬੂਲ ਕਰਨ ਵਾਸਤੇ ਅਨੇਕਾਂ ਪ੍ਰਕਾਰ ਦੇ ਤਸੀਹੇ ਦਿੱਤੇ ਗਏ ਪਰ ਭਾਈ ਮਨੀ ਸਿੰਘ ਜੀ 90 ਸਾਲ ਦੀ ਉਮਰ ਸੀ। 1734 ਈਸਵੀ ਦਾ ਇਹ ਸਾਲ 1644 ਵਿਚ ਭਾਈ ਮਨੀ ਸਿੰਘ ਦਾ ਜਨਮ ਹੋਇਆ। ਪੂਰੀ 90 ਸਾਲ ਦੀ ਉਮਰ ਸੀ ਭਾਈ ਮਨੀ ਸਿੰਘ ਜੀ ਔਰ 90 ਸਾਲ ਦੀ ਉਮਰ ਦੇ ਵਿਚ ਬੰਦ ਬੰਦ ਕੱਟ ਕੇ ਸ਼ਹੀਦ ਕਰਨ ਦਾ ਹੁਕਮ ਕੀਤਾ। ਜਲਾਦ ਕਾਹਲੀ ਕਰਕੇ ਗੁੱਟ ਤੋਂ ਕੱਟਣ ਲੱਗਾ ਕਿ ਛੇਤੀ ਕੰਮ ਨਿਬੇੜਾਂ। पर भाई मनी सिंह जी ने आख्या कि तेरे मालक का हुक्म है कि उंगल दे पोटे तो लैके जेडे पहले बंद बनते ने जोड़ ने ओ पहला कट के फिर तू अगे गुट तक पहुंचना। तो उंगल दे पोटे तो लैके निका निका बंद बंद जोड़ा तो जिथे जिथे जोड़ सन उंगलियां दे उथों कटदा होया भाई मनी सिंह दे सारे शरीर नूं निका निका टुकड़े टुकड़े कर दिता। और जदों भाई मनी सिंह जी दे शरीर विचों पूरा शरीर बंद बंद हो गया उस वेले भाई मनी सिंह जी सलोक पढ़ रहे सी सुखमणी साहब दा, मन साचा मुख साचा सोए अवर न पेखै एक सबिन कोए, नानक एह लक्षण ब्रह्म ज्ञानी होए। इस तरह की अवस्था विच टिक के शहादत प्राप्त कीती ऐसे महान शहीद भाई मनी सिंह जी जिन्हां नूं आपां रोज अरदास विच भी याद करके आराधदे हां, जिन्हां ने बंद बंद कटाए। जदों बंद बंद कटाउने आ ते बंद बंद कटाण दी गल आउंदी उस वेले साडा ध्यान भाई मनी सिंह जी दे चरणां विच चला जांदा है ते रोज उन्हां नूं ध्याउंदे हां आराधदे हां। ऐसे महान शहीद भाई मनी सिंह जी दी शहादत नूं कोटि कोटि प्रणाम है नमस्कार है। आओ लड़ीवार कथा सरवण करिए हुसैनी जो दिलावर खां दा गुलाम है ए अपने नाल 2000 सिपाहियां दी फौज दा जथा लैके आनंदपुर साहब वल चढ़ के आया। आउंदे ने रस्ते विच कई पिंड उजाड़े कई पहाड़ी राजां नूं अपने मतहत कीता अधीन कीता इत्थों तक कि कृपाल कटोचिया ते राजा भीम चंद ਉਹ ਵੀ ਇਹਨੇ ਆਪਣੇ ਅਧੀਨ ਕਰ ਲਏ। ਉਹ ਰਾਜੇ ਵੀ ਇਹਨੂੰ ਮਾਇਆ ਦੇ ਕੇ ਦੰਡ ਤਾਰ ਕੇ ਇਹਦੇ ਅਧੀਨ ਹੋ ਕੇ ਇਹਦੀ ਅਧੀਨਗੀ ਪ੍ਰਵਾਨ ਕਰ ਲਈ। ਬੜੇ ਪਹਾੜੀ ਰਾਜੇ ਦੇ ਅਧੀਨ ਹੋ ਗਏ ਤੋ ਇਸ ਤਰ੍ਹਾਂ ਇਹ ਆਪਣਾ ਬਾਹੂਬਲ ਹੋਰ ਵਧਾਉਂਦਾ ਹੋਇਆ ਫੌਜਾਂ ਵੀ ਇਕੱਠੀਆਂ ਕਰ ਰਿਹਾ 2000 ਤੇ ਨਾਲ ਲਿਆਇਆ ਬਾਕੀ ਨਾ ਰਾਜਿਆਂ ਦੀ ਫੌਜ ਨੂੰ ਵੀ ਆਪਣੇ ਨਾਲ ਮਿਲਾ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੇ ਹਮਲਾ ਕਰਨ ਦੀ ਇੱਛਾ ਕਰ ਰਿਹਾ ਹੁਸੈਨੀ ਖਾਂ। ਪਰ ਪਰਮੇਸ਼ਰ ਦੇ ਘਰ ਦੇ ਵਿਚ ਕੀ ਖੇਡ ਵਰਤਣੀ ਤਾਂ ਪਰਮੇਸ਼ਰ ਹੀ ਜਾਣਦਾ ਹੈ। ਨਰ ਚਾਹਤ ਕਰ ਕਛ ਔਰ ਔਰੈ ਕੀ ਔਰੈ ਭਾਈ, ਬੰਦਾ ਕੁਝ ਹੋਰ ਸੋਚਦਾ ਪਰ ਹੁੰਦਾ ਕੁਝ ਹੋਰ ਹੀ ਹੈ ਜੋ ਪਰਮਾਤਮਾ ਨੂੰ ਪਾਉਂਦਾ ਹੈ। ਤੋ ਜਿਸ ਪ੍ਰਕਾਰ ਨਾਲ ਗੁਰੂ ਕਲਗੀਧਰ ਜੀ ਕਲਾ ਵਰਤਾ ਰਹੇ ਨੇ ਆਓ ਸਰਵਣ ਕਰੀਏ ਮਨ ਬਿਰਤੀਆਂ ਇਕਾਗਰ ਕਰਕੇ ਦਸਵੇਂ ਪਾਤਸ਼ਾਹ ਦੇ ਚਰਨਾਂ ਨਾਲ ਸੁਰਤੀਆਂ ਜੋੜਦੇ ਹਾਂ। ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ, ਗੋਇਰਾ ਉਪ ਕਿਰਪਾਲ ਕਟੋਚੀਆ ਭੀਮ ਚੰਦ ਤੇ ਆਦ।
ਬੜੇ ਰਾਜੇ ਦੇ ਅਧੀਨ ਹੋ ਗਏ ਇਥੋਂ ਤੱਕ ਕਿ ਜਿਹੜਾ ਰਾਜਾ ਕਿਰਪਾਲ ਕਟੋਚੀਆ ਸੀ ਫਿਰ ਰਾਜਾ ਭੀਮ ਚੰਦ ਜਿਹੜਾ ਸਾਰੇ ਪਹਾੜੀ ਰਾਜਿਆਂ ਚੋਂ ਬਲਵਾਨ ਰਾਜਾ ਕਹਾਉਂਦਾ ਸੀ। ਰਾਜੇ ਭੀਮ ਚੰਦ ਨੇ ਵੀ ਹੁਸੈਨੀ ਦੀ ਅਧੀਨਗੀ ਪ੍ਰਵਾਨ ਕਰ ਲਈ। ਉਹਦੇ ਨਾਲ ਲੜਨ ਦੀ ਬਜਾਏ ਉਹਦਾ ਮੁਕਾਬਲਾ ਕਰਨ ਦੀ ਬਜਾਏ ਉਹਦੀ ਅਧੀਨਗੀ ਇਹਨੇ ਪ੍ਰਵਾਨ ਕਰ ਲਈ, ਉਹਦੇ ਅਧੀਨ ਹੋ ਗਿਆ।
ਮਿਲੇ ਸੁਰਾ ਕਹਿ ਨਿਕਟ ਤਿਸ ਕੈਸਾ ਦਰ ਸੰਵਾਦ।
ਹੁਸੈਨੀ ਖਾਂ ਵੀ ਜਿਹੜਾ ਹੈ ਦਿਲਾਵਰ ਖਾਂ ਦਾ ਗੁਲਾਮ 2000 ਸਿਪਾਹੀ ਨਾਲ ਲੈ ਕੇ ਆਇਆ ਸੀ ਗੁਰੂ ਪਾਤਸ਼ਾਹ ਤੇ ਹਮਲਾ ਕਰਨ ਲਈ, ਇਹ ਵੀ ਆਪਣੇ ਵੱਲੋਂ ਪੂਰਾ ਜ਼ੋਰ ਲਾਉਂਦਾ ਵਾਹ ਲਾਉਂਦਾ ਜਿਹੜੇ ਰਾਜੇ ਦੇ ਕੋਲ ਆਉਂਦੇ ਨੇ ਉਹਨਾਂ ਨੂੰ ਆਪਣੇ ਨਾਲ ਰੱਖ ਲੈਂਦਾ, ਉਹਨਾਂ ਦਾ ਸਤਿਕਾਰ ਕਰਦਾ, ਸਤਿਕਾਰ ਨਾਲ ਉਹਨਾਂ ਦੇ ਨਾਲ ਸੰਵਾਦ ਕਰਕੇ ਉਹਨਾਂ ਨੂੰ ਆਪਣੇ ਅਧੀਨ ਕਰਕੇ ਰੱਖਦਾ ਹੈ।
ਜੋ ਪਈ ਇਕੱਠੀ ਸੈਨ ਕਰਤ ਸਮਦਾਇਆ।
ਤੋ ਇਸ ਤਰ੍ਹਾਂ ਹੁਸੈਨੀ ਬਹੁਤ ਵੱਡਾ ਭਾਰੀ ਦਲ ਇਕੱਠਾ ਕਰਨ ਲੱਗਾ। 2000 ਇਹਦੇ ਆਪਣੇ ਸਿਪਾਹੀ ਸੀ, ਉਹਦੇ ਤੋਂ ਇਲਾਵਾ ਹੋਰ ਵੀ ਜਿਹੜੇ ਪਹਾੜੀ ਰਾਜੇ ਆਉਂਦੇ ਨੇ ਉਹਨਾਂ ਦੇ ਨਾਲ ਜਿਹੜੇ ਸਿਪਾਹੀ ਨੇ ਉਹਨਾਂ ਨੂੰ ਆਪਣੇ ਅਧੀਨ ਕਰਕੇ ਆਪਣੇ ਕੋਲ ਭਰਤੀ ਕਰ ਰਿਹਾ ਔਰ ਆਪਣੀ ਫੌਜ ਦੀ ਜਿਹੜੀ ਤਾਕਤ ਹੈ ਗਿਣਤੀ ਹੈ ਉਹ ਵਧਾ ਰਿਹਾ।
ਚਾਹੇ ਆਨੰਦਪੁਰ ਗੁਰ ਟਿਕ ਆਇਆ
ਔਰ ਬਲ ਆਪਣਾ ਵਧਾ ਰਿਹਾ, ਦਲ ਆਪਣਾ ਵਧਾ ਰਿਹਾ ਔਰ ਸ੍ਰੀ ਆਨੰਦਪੁਰ ਸਾਹਿਬ ਮਹਾਰਾਜ ਜੀ ਦੇ ਕੋਲ ਆਉਣਾ ਚਾਹੁੰਦਾ, ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਤੇ ਹਮਲਾ ਕਰਨਾ ਚਾਹੁੰਦਾ ਹੈ,
ਸੰਗਰ ਕਾਲ ਕਨੇ ਕਮਸਾਨਾ,
ਇਹ ਚਾਹੁੰਦਾ ਹੈ ਕਿ ਮੈਂ ਗੁਰੂ ਗੋਬਿੰਦ ਸਿੰਘ ਤੇ ਹਮਲਾ ਕਰਕੇ ਉਨ੍ਹਾਂ ਨਾਲ ਭਿਆਨਕ ਸੰਗਰ ਕਰਾਂ, ਭਿਆਨਕ ਘਮਾਸਾਨ ਜੰਗ ਕਰਕੇ
ਘਰੋਂ ਪਰਾਜੈ ਕਹਿ ਹੋਏ ਹਨ।
ਜਾਂ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜੰਗ ਕਰਕੇ ਉਨ੍ਹਾਂ ਨੂੰ ਜੰਗ ਵਿਚ ਹਰਾ ਦਿਆਂ, ਤੇ ਜਾਂ ਫਿਰ ਮੈਂ ਆਪਣੇ ਪ੍ਰਾਣ ਜੰਗ ਭੂਮੀ ਵਿਚ ਤਿਆਗ ਦਿਆਂ, ਨਾ ਦੋਹਾਂ ਚੋਂ ਇਕ ਕੰਮ ਕਰਾਂਗਾ। ਜਾਂ ਤਾਂ ਜਿੱਤਾਂਗਾ ਜੰਗ ਕਰਕੇ ਗੁਰੂ ਜੀ ਨੂੰ, ਤੇ ਜੇ ਮੈਂ ਜਿੱਤ ਨਾ ਸਕਿਆ ਤੇ ਰਣ ਭੂਮੀ ਵਿਚ ਮੈਂ ਆਪਣਾ ਆਪਾ ਕੁਰਬਾਨ ਕਰ ਦਿਆਂਗਾ, ਮਰ ਜਾਵਾਂਗਾ ਪਰ ਜਿਉਂਦਾ ਵਾਪਸ ਨਹੀਂ ਮੁੜਾਂਗਾ।
ਜਿਉ ਚਮੂ ਕੋ ਜ਼ੋਰ ਬਡੇਰਾ,
ਮੈਂ ਆਪਣੇ ਨਾਲ ਜਿੰਨੀ ਫੌਜ ਹੈ ਇਨ੍ਹਾਂ ਸਾਰੀਆਂ ਫੌਜਾਂ ਨੂੰ ਜ਼ੋਰ ਦੇਵਾਂਗਾ, ਇਨ੍ਹਾਂ ਨੂੰ ਹੱਲਾ ਸ਼ੇਰੀ ਦੇ ਕੇ ਗੁਰੂ ਜੀ ਨਾਲ ਲੜਾਵਾਂਗਾ।
ਮਿਲੇ ਤਲੇ ਹੋ ਦਰਬ ਕਨੇਰਾ,
ਹਾਂ ਜੇ ਗੁਰੂ ਜੀ ਮੇਰੇ ਨਾਲ ਮਿਲਣਾ ਚਾਹੇ ਤੇ ਮੈਂ ਉਨ੍ਹਾਂ ਨੂੰ ਆਪਣੇ ਨਾਲ ਮਿਲਾ ਕੇ ਆਪਣੇ ਨਾਲ ਮਿਲਾ ਵੀ ਲਵਾਂਗਾ, ਜੇ ਉਨ੍ਹਾਂ ਨੇ ਮੇਰੇ ਨਾਲ ਸੰਧੀ ਕਰ ਲਈ, ਜਿਵੇਂ ਆ ਰਾਜੇ ਭੀਮ ਚੰਦ ਵਰਗੇ ਮੇਰੇ ਅਧੀਨ ਹੋ ਗਏ ਨੇ, ਜੇ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਮੇਰੀ ਅਧੀਨਗੀ ਪ੍ਰਵਾਨ ਕਰ ਲਈ ਤੇ ਮੈਂ ਉਨ੍ਹਾਂ ਕੋਲ ਰੁਪਈਏ ਪੈਸੇ ਲੈ ਕੇ ਉਨ੍ਹਾਂ ਨੂੰ ਛੱਡ ਦੇਵਾਂਗਾ।
ਭੇਜਿਓ ਪੁੱਤਰ ਦਿਲਾਵਰ ਖਾਨ,
ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਜਿੱਤਣ ਵਾਸਤੇ ਦਿਲਾਵਰ ਖਾਨ ਨੇ ਆਪਣਾ ਪਹਿਲਾ ਪੁੱਤਰ ਭੇਜਿਆ ਸੀ, ਖਾਨਜ਼ਾਦੇ ਨੂੰ ਭੇਜਿਆ ਸੀ ਗੁਰੂ ਜੀ ਨਾਲ ਲੜਨ ਵਾਸਤੇ 1000 ਸਿਪਾਹੀ ਦੇ ਕੇ,
ਇਨਤੇ ਡਰ ਹਟ ਗਏ ਨਿਦਾਨ।
ਪਰ ਉਹ ਜਿਹੜਾ ਖਾਨਜ਼ਾਦਾ ਸੀ, ਦਿਲਾਵਰ ਖਾਨ ਦਾ ਲੜਕਾ ਸੀ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਡਰ ਮੰਨ ਕੇ, ਭੈ ਮੰਨ ਕੇ ਉਨ੍ਹਾਂ ਨਾਲ ਲੜਨ ਦੀ ਬਜਾਏ ਉਹਨੇ ਨਿਦਾਨ ਨੇ ਨਿਦਾਨ ਪੁਣਾ ਕੀਤਾ, ਨਾ ਸਮਝੀ ਕੀਤੀ ਤੇ ਹਟ ਕੇ ਡਰ ਕੇ ਹਟ ਕੇ ਚਲਾ ਗਿਆ।
ਇਸ ਕਾਰਨ ਤੇ ਮੈਂ ਚੜ ਆਇਓ,
ਉਹ ਹਟ ਕੇ ਮੁੜਿਆ, ਇਸੇ ਕਰਕੇ ਮੈਂ ਹੁਣ ਚੜ ਕੇ ਆਇਆ ਉਹਦੇ ਕੋਲ। ਗੁਰੂ ਉਹ ਲੜਿਆ ਹੀ ਨਹੀਂ, ਲੜਦਾ ਤਾਂ ਕੁਝ ਸਿੱਟਾ ਨਿਕਲਦਾ ਲੜਾਈ ਦਾ, ਪਰ ਉਹ ਲੜਨ ਤੋਂ ਬਿਨਾਂ ਹੀ ਡਰ ਕੇ ਦੌੜ ਗਿਆ, ਇਸੇ ਕਰਕੇ ਮੈਨੂੰ ਦੁਬਾਰਾ ਇਹ ਦਲ ਲੈ ਕੇ ਗੁਰੂ ਜੀ ਤੇ ਚੜ ਕੇ ਆਉਣਾ ਪਿਆ ਹੈ।
ਸੰਚ ਕਨੋਂ ਦਲ ਸੰਗ ਪਛਾਇਆ,
ਔਰ ਮੇਰੇ ਨਾਲ ਇਹ ਬੜਾ ਵੱਡਾ ਭਾਰੀ ਦਲ ਇਕੱਠਾ ਕਰਕੇ ਭੇਜਿਆ, 2000 ਸਿਪਾਹੀਆਂ ਦਾ ਜਥਾ ਉਹ ਮੇਰੇ ਨਾਲ ਦਿਲਾਵਰ ਖਾਨ ਨੇ ਭੇਜਿਆ ਹੈ।
ਨਹੀਂ ਅਨੰਦਪੁਰ ਮਾਰੋ ਜਾਵਦ, ਬਨੈ ਨਾ ਹੱਥ ਕਰ ਜੈ ਬੋਤਾਵਦ।
ਸੋਚ ਰਿਹਾ ਹੈ ਹੁਸੈਨੀ ਆਪਣੇ ਮਨ ਵਿਚ, ਕਹਿੰਦਾ ਜਦੋਂ ਤੱਕ ਮੈਂ ਸ੍ਰੀ ਆਨੰਦਪੁਰ ਸਾਹਿਬ ਮਾਰ ਨਹੀਂ ਲੈਂਦਾ, ਜਦੋਂ ਤੱਕ ਸ੍ਰੀ ਆਨੰਦਪੁਰ ਸਾਹਿਬ ਮਾਰ ਕੇ ਜਿੱਤ ਨਹੀਂ ਲੈਂਦਾ, ਉਦੋਂ ਤੱਕ ਮੈਂ ਆਪਣਾ ਦਲ ਨਾਲ ਲੈ ਕੇ ਪਿੱਛੇ ਨਹੀਂ ਹਟਣਾ, ਉਦੋਂ ਤੱਕ ਮੈਂ ਵਾਪਸ ਪਿੱਛੇ ਮੁੜ ਕੇ ਨਹੀਂ ਜਾਣਾ।
ਲੜਦੇ ਤੋ ਬਲ ਕੇ ਦੇਖੋ ਅਬ ਜੇਤੋ ਰਣ ਕਰੈ।
ਹੁਣ ਤਾਂ ਜੰਗ ਵਿਚ ਹੀ ਵੇਖਾਂਗਾ ਕਿ ਗੁਰੂ ਗੋਬਿੰਦ ਸਿੰਘ ਜੀ ਲੜਨ ਦਾ ਕਿੰਨਾ ਕੁ ਬਲ ਰੱਖਦੇ ਨੇ, ਉਨ੍ਹਾਂ ਵਿਚ ਲੜਨ ਦੀ ਕਿੰਨੀ ਕੁ ਭਾਰੀ ਤਾਕਤ ਹੈ, ਉਹ ਕਿੰਨਾ ਕੁ ਜੰਗ ਲੜਦੇ ਨੇ, ਕਿੰਨਾ ਸਮਾਂ ਮੇਰੇ ਸਾਹਮਣੇ ਖਲੋ ਕੇ ਅੜਦੇ ਨੇ, ਇਹ ਤਾਂ ਹੁਣ ਲੜ ਕੇ ਹੀ ਪਤਾ ਲੱਗੇਗਾ, ਲੜ ਕੇ ਹੀ ਫੈਸਲਾ ਹੋਵੇਗਾ।
ਗਿਣ ਗਿਣ ਮਨ ਠਾਨੈ ਤਿਆਰੀ,
ਇਹ ਤਾਂ ਆਪਣੇ ਮਨ ਵਿਚ ਅਨੇਕਾਂ ਤਰ੍ਹਾਂ ਦੀਆਂ ਗਿਣਤੀਆਂ ਗਿਣ ਗਿਣ ਕੇ ਹੁਸੈਨੀ ਆਪਣੇ ਮਨ ਵਿਚ ਇਸ ਤਰ੍ਹਾਂ ਦੀਆਂ ਵਿਚਾਰਾਂ ਕਰਦਾ, ਇਸ ਤਰ੍ਹਾਂ ਦੀਆਂ ਗਿਣਤੀਆਂ ਗਿਣਦਾ ਹੈ।
ਦਿਨ ਪ੍ਰਤ ਮੇਲ ਕੀਓ ਦਲ ਭਾਰੀ,
ਦਿਨ ਪ੍ਰਤੀ ਦਿਨ ਆਪਣਾ ਦਲ ਵਧਾ ਰਿਹਾ, ਜਿਹੜੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਉਨ੍ਹਾਂ ਸਾਰੀਆਂ ਫੌਜਾਂ ਨੂੰ ਆਪਣੀ ਫੌਜ ਨਾਲ ਰਲਾ ਕੇ ਆਪਣੀ ਫੌਜ ਵਧਾ ਰਿਹਾ।
ਤਿਉਂ ਤਿਉਂ ਕਰ ਅੰਕਾਰ ਕਨੇਰਾ,
ਜਿਵੇਂ ਜਿਵੇਂ ਇਹਦਾ ਦਲ ਵਧਦਾ, ਇਹਦੇ ਸਿਪਾਹੀ ਵਧਦੇ ਨੇ, ਫੌਜ ਦੀ ਗਿਣਤੀ ਵਧਦੀ ਹੈ, ਤਿਵੇਂ ਤਿਵੇਂ ਵੇਖ ਕੇ ਇਹਦੇ ਮਨ ਵਿਚ ਹੋਰ ਜ਼ਿਆਦਾ ਭਾਰੀ ਹੰਕਾਰ ਆਉਂਦਾ ਹੈ।
ਚਾਹੇ ਆਨੰਦਪੁਰ ਪਾਵਨ ਘੇਰਾ,
ਔਰ ਇਹ ਸਾਰੇ ਹੁਣ ਰਲ ਕੇ ਸ੍ਰੀ ਆਨੰਦਪੁਰ ਸਾਹਿਬ ਨੂੰ ਘੇਰਾ ਪਾਉਣਾ ਚਾਹੁੰਦੇ ਹਨ।
ਨੰਦ ਚੰਦ ਤੇ ਆਦਮ ਸੰਦ,
ਇਧਰ ਹੁਣ ਗੁਰੂ ਘਰ ਵਿਚ ਵੀ ਇਹ ਖਬਰ ਪਹੁੰਚ ਗਈ ਹੈ ਕਿ ਹੁਸੈਨੀ ਆਪਣੇ ਨਾਲ ਬੜਾ ਵੱਡਾ ਦਲ ਇਕੱਠਾ ਕਰ ਰਿਹਾ ਤੇ ਆਨੰਦਪੁਰ ਸਾਹਿਬ ਤੇ ਹਮਲੇ ਕਰਨ ਦੀ ਤਿਆਰੀ ਕਰ ਰਿਹਾ। ਇਧਰ ਭਾਈ ਨੰਦ ਚੰਦ ਜੀ ਆਦਿਕ ਜਿੰਨੇ ਗੁਰੂ ਘਰ ਦੇ ਮਸੰਦ ਸਨ,
ਹੀ ਗੁਜਰੀ ਉਤ ਦੁਖਤ ਬਿਲੰਦ,
ਉਹ ਜਿਹੜੇ ਮਸੰਦ ਨੇ ਮਾਤਾ ਗੁਜਰੀ ਜੀ ਦੇ ਕੋਲ ਜਾ ਕੇ ਰੋਂਦੇ ਨੇ। ਗੁਰੂ ਸਾਹਿਬ ਦੇ ਅੱਗੇ ਤਾਂ ਬੋਲ ਨਹੀਂ ਸਨ ਸਕਦੇ, ਮਹਾਰਾਜ ਜੀ ਦਾ ਪ੍ਰਤਾਪ ਵੇਖ ਕੇ ਪਰ ਮਾਤਾ ਗੁਜਰੀ ਜੀ ਦੇ ਕੋਲ ਜਾ ਜਾ ਕੇ ਬੇਨਤੀਆਂ ਕਰਦੇ, ਮਾਤਾ ਜੀ ਨੂੰ ਜਾ ਕੇ ਕਹਿੰਦੇ, ਮਾਤਾ ਜੀ ਤੁਸੀਂ ਮੋੜੋ ਗੁਰੂ ਜੀ ਨੂੰ ਕਿ ਇਹ ਜੰਗ ਯੁੱਧ ਦਾ ਖਿਆਲ ਛੱਡ ਦੇਣ, ਜੇ ਹੁਸੈਨੀ ਖਾਂ ਆ ਰਿਹਾ ਤੇ ਗੁਰੂ ਜੀ ਨੂੰ ਕਹੋ ਉਹਨੂੰ ਰੁਪਈਏ ਪੈਸੇ ਦੇ ਕੇ ਉਹਨੂੰ ਮੋੜ ਦੇਣ। ਉਹ ਜੇ ਰੁਪਈਏ ਪੈਸੇ ਦੇ ਦੇਣਗੇ ਤੇ ਲੜਾਈ ਨੀ ਹੋਵੇਗੀ, ਜੰਗ ਨੀ ਹੋਵੇਗਾ।
ਤੀਨ ਭਾਣਜੇ ਪ੍ਰੋਹਤ ਔਰ,
ਜਿਹੜੇ ਗੁਰੂ ਸਾਹਿਬ ਜੀ ਦੇ ਤਿੰਨ ਭਾਣਜੇ ਨੇ, ਬੀਬੀ ਵੀਰੋ ਦੇ ਪੁੱਤਰ ਤੇ ਜਿਹੜੇ ਹੋਰ ਯੋਧੇ ਸੂਰਮੇ ਹਨ,
ਸਮਝਾਵੇਂ ਸੋਢੀ ਕੁਲ ਮੋਰ,
ਇਹ ਸਾਰੇ ਰਲ ਕੇ ਸੋਢੀ ਕੁਲ ਸਿਰਮੌਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਸਮਝਾਉਣ, ਇਹ ਸਾਰੇ ਰਲ ਕੇ ਗੁਰੂ ਜੀ ਨੂੰ ਬੇਨਤੀ ਕਰਨ, ਤਾਂ ਗੁਰੂ ਜੀ ਜੰਗ ਤੋਂ ਟਾਲਾ ਕਰ ਸਕਦੇ ਹਨ।
ਸਮਝਾਵੇਂ ਸੋਢੀ ਕੁਲ ਮੋਰ, ਮਹਾਰਾਜ ਤੁਮ ਆਹ ਨਿਚਿੰਤ, ਬਲਵੰਤ।
ਜਿਹੜੇ ਸੋਢੀ ਕੁਲ ਮੋਸਰ ਮੋਰ ਦੇ ਸਾਹਿਬਜ਼ਾਦੇ ਭਾਵ ਬੀਬੀ ਵੀਰੋ ਦੇ ਜਿਹੜੇ ਪੁੱਤਰ ਹਨ, ਤਿੰਨੇ ਭਾਣਜੇ ਗੁਰੂ ਤੇਗ ਬਹਾਦਰ ਸਾਹਿਬ ਦੇ, ਤੋ ਬਾਬਾ ਮਾਰੀ ਚੰਦ, ਗੁਲਾਬ ਚੰਦ ਜੀ ਹੋਣੀ, ਇਹ ਮਹਾਰਾਜ ਦਸਵੇਂ ਪਾਤਸ਼ਾਹ ਨੂੰ ਕਹਿਣ ਲੱਗੇ, ਸਤਿਗੁਰੂ ਜੀ ਤੁਸੀਂ ਨਿਸ਼ਚਿੰਤ ਹੋ ਕੇ ਬੈਠੇ ਹੋ, ਉਧਰ ਜਿਹੜੇ ਦੁਸ਼ਮਣ ਨੇ ਉਹ ਨੇੜੇ ਆ ਗਏ ਨੇ, ਹੁਸੈਨੀ ਖਾਂ, ਦਿਲਾਵਰ ਖਾਂ ਦਾ ਜਿਹੜਾ ਗੁਲਾਮ ਹੈ ਉਹ ਆਪਣੇ ਨਾਲ 2000 ਸਿਪਾਹੀ ਲਿਆਇਆ ਸੀ, ਉਹਦੇ ਤੋਂ ਇਲਾਵਾ ਉਹਨੇ ਪਹਾੜੀ ਰਾਜਿਆਂ ਦੀ ਫੌਜ ਵੀ ਆਪਣੇ ਫੌਜ ਦੇ ਨਾਲ ਮਿਲਾ ਲਈ ਹੈ, ਤੇ ਮਹਾਰਾਜ ਉਹ ਨੇੜੇ ਆ ਪਹੁੰਚਿਆ, ਦੁਸ਼ਮਣ ਬਲਵਾਨ ਹੋ ਰਿਹਾ ਸਾਡੇ ਨੇੜੇ, ਤੇ ਮਹਾਰਾਜ ਤੁਸੀਂ ਨਿਸ਼ਚਿੰਤ ਹੋ ਰਹੇ ਹੋ।
ਤੁਮ ਸੋਚਾਤ ਕਰਿਓ ਲੜਾਈ,
ਮਹਾਰਾਜ ਉਹ ਹੁਸੈਨੀ ਤੁਹਾਡੇ ਨਾਲ ਲੜਾਈ ਕਰਨਾ ਚਾਹੁੰਦਾ, ਤੁਹਾਡੇ ਨਾਲ ਜੰਗ ਕਰਨਾ ਚਾਹੁੰਦਾ ਹੈ।
ਅੱਜ ਕੱਲ ਮੈਂ ਦੇਰ ਨਾ ਕਾਈ,
ਅੱਜ ਕੱਲ ਦੇ ਵਿੱਚ ਉਹਨੇ ਆ ਜਾਣਾ ਫੌਜ ਲੈ ਕੇ, ਮਹਾਰਾਜ ਹੁਣ ਕੋਈ ਬਹੁਤੀ ਦੇਰ ਨੀ ਲੱਗਣੀ ਲੜਾਈ ਅੱਗੇ।
ਸਭ ਗਿਰਪਤ ਦੇ ਦੇ ਬਹੁ ਧਨਕੂ,
ਬੜੇ ਜਿਹੜੇ ਵੱਡੇ ਵੱਡੇ ਪਹਾੜੀ ਰਾਜੇ ਸੀ, ਰਾਜੇ ਭੀਮ ਚੰਦ ਵਰਗੇ, ਉਹ ਸਾਰੇ ਹੁਸੈਨੀ ਖਾਂ ਨੂੰ ਪੈਸਾ ਦੇ ਕੇ ਮਿਲ ਗਏ ਨੇ, ਸਾਰੇ ਹੁਸੈਨੀ ਖਾਂ ਨੂੰ ਦੰਡ ਭਰ ਕੇ ਉਹਦੇ ਅੱਗੇ ਧਨ ਭੇਟ ਕਰਕੇ ਉਹਦੇ ਨਾਲ ਜਾ ਰਲੇ ਹਨ।
ਮਿਲੀ ਜਾਤ ਹੱਥ ਧੀਰਜ ਮਨ ਕੋ,
ਜਿੰਨੇ ਪਹਾੜੀ ਰਾਜੇ ਨੇ ਸਾਰੇ ਹੌਲੇ ਹੌਲੇ ਕਰਕੇ ਮਿਲਦੇ ਜਾ ਰਹੇ ਨੇ ਹੁਸੈਨੀ ਖਾਂ ਨਾਲ, ਆਪਣੇ ਮਨ ਦਾ ਧੀਰਜ ਤਿਆਗ ਕੇ, ਹੌਸਲਾ ਤਿਆਗ ਕੇ ਉਹਨੂੰ ਮਿਲ ਰਹੇ ਨੇ।
ਕਿਉਂ ਨਾ ਕਰੋ ਆਪਣੀ ਤਕਰਾਏ, ਕੈ ਮਸੰਦ ਦਿਓ ਅਗਰ ਪਛਾਏ,
ਤੁਸੀਂ ਕਿਉਂ ਨੀ ਕੋਈ ਆਪਣੀ ਤਕੜਾਈ ਕਰ ਰਹੇ, ਆਪਾਂ ਤਾਂ ਇੱਥੇ ਨਿਸ਼ਚਿੰਤ ਹੋ ਕੇ ਬੈਠੇ ਆ, ਬੇਫਿਕਰ ਹੋ ਕੇ ਬੈਠੇ ਆ, ਤੁਸੀਂ ਵੀ ਮਹਾਰਾਜ ਕੋਈ ਨਾ ਕੋਈ ਆਪਣੀ ਤਕੜਾਈ ਕਰੋ, ਜਾਂ ਫਿਰ ਆਪਣਾ ਕੋਈ ਮਸੰਦ ਅੱਗੇ ਭੇਜ ਦਿਓ।
ਸੰਦ ਕਰੋ ਨੈ ਬੈਰ ਵਧਾਵੋ,
ਸਾਡਾ ਕੋਈ ਮਸੰਦ ਅੱਗੇ ਜਾਵੇ, ਇਹ ਮਸੰਦ ਹੀ ਕਹਿ ਰਹੇ ਨੇ ਜਿਹੜੇ ਮਹਾਰਾਜ ਜੀ ਦੇ ਨੇੜੇ ਸਨ, ਉਹ ਕਹਿ ਰਹੇ ਨੇ, ਕਹਿੰਦੇ ਜੀ ਆਪਾਂ ਕੋਈ ਮਸੰਦ ਭੇਜ ਦਈਏ ਅੱਗੇ, ਜਿਹੜਾ ਅੱਗੇ ਦਲ ਦੇ ਕੋਲ ਹੁਸੈਨੀ ਖਾਂ ਦੇ ਕੋਲ ਜਾਂ ਪਹਾੜੀ ਰਾਜਿਆਂ ਦੇ ਕੋਲ ਜਾਣ ਤੇ ਜਾ ਕੇ ਹੁਸੈਨੀ ਖਾਂ ਨਾਲ ਸਾਡੀ ਸੰਧੀ ਕਰਾ ਦੇਣ, ਤਾਂ ਜੋ ਸਾਡਾ ਜਿਹੜਾ ਇਹ ਵੈਰ ਭਾਵ ਹੈ ਇਹ ਖਤਮ ਹੋ ਜਾਵੇ।
ਜਿਉਂ ਕਿਉਂ ਕਰ ਇਸ ਤੇ ਉਲਟਾਵੋ,
ਜਿਵੇਂ ਕਿਵੇਂ ਕਰਕੇ ਹੁਸੈਨੀ ਖਾਂ ਨੂੰ ਇੱਥੋਂ ਹਟਾ ਕੇ ਮੋੜ ਦਈਏ, ਵਾਪਸ ਕਰ ਦਈਏ।
ਸੈਨ ਕਨੀ ਸੰਗ ਕਰੋ ਨਰਨ ਕੋ,
ਮਹਾਰਾਜ ਜੀ ਬੜੀਆਂ ਵੱਡੀਆਂ ਫੌਜਾਂ ਨੇ ਹੁਸੈਨੀ ਖਾਂ ਦੇ ਨਾਲ, ਮਸੰਦ ਕਹਿ ਰਹੇ ਦਸਵੇਂ ਪਾਤਸ਼ਾਹ ਨੂੰ, ਮਾਤਾ ਗੁਜਰੀ ਜੀ ਵੀ ਨਾਲ ਹਾਜ਼ਰੀ ਕਹਿ ਕੇ ਇਸ ਤਰ੍ਹਾਂ ਕਹਿੰਦੇ, ਮਾਤਾ ਜੀ ਵੀ ਕੋਲ ਸਨ, ਕਹਿੰਦੇ ਜੀ ਜਾਂ ਆਪਾਂ ਜੰਗ ਨਾ ਕਰੀਏ, ਹੁਸੈਨੀ ਖਾਂ ਨਾਲ ਸੰਧੀ ਕਰ ਲਈਏ, ਇਹ ਵੈਰ ਭਾਵ ਆਪਾਂ ਤਿਆਗ ਦਈਏ, ਤੇ ਉਹਨੂੰ ਜਿਵੇਂ ਕਿਵੇਂ ਕਰਕੇ ਇਥੋਂ ਉਲਟਾ ਕੇ ਵਾਪਸ ਮੋੜ ਦਈਏ, ਕਿਉਂਕਿ ਉਹਦੇ ਨਾਲ ਬਹੁਤ ਸਾਰੀਆਂ ਫੌਜਾਂ ਹਨ।
ਫੇਰ ਦਿਓ ਕੁਛ ਦੇ ਕਰ ਧਨ ਕੋ,
ਖਜ਼ਾਨੇ ਚੋਂ ਮਾਇਆ ਭੇਜ ਦਿਓ, ਰੁਪਈਏ ਪੈਸੇ ਭੇਜ ਦਿਓ ਹੁਸੈਨੀ ਨੂੰ, ਜਿਹੜੀ ਮਾਇਆ ਲੈ ਕੇ ਹੁਸੈਨੀ ਵਾਪਸ ਪਿੱਛੇ ਮੁੜ ਜਾਵੇ, ਉਹ ਆਨੰਦਪੁਰ ਸਾਹਿਬ ਤੇ ਹਮਲਾ ਨਾ ਕਰੇ।
ਗੁਜਰੀ ਆਦਿਕ ਜਬ ਇਮ ਕਯੋ, ਮਿਲਨ ਹੇਤ ਸਭਿਆਨ ਕਹਿ ਲਿਓ,
ਮਾਤਾ ਗੁਜਰੀ ਜੀ ਤੇ ਇੱਕ ਦੋ ਹੋਰ ਮਸੰਦ ਸਨ ਨਾਲ, ਜਦੋਂ ਉਨ੍ਹਾਂ ਨੇ ਇਹ ਗੱਲਾਂ ਕਹੀਆਂ ਨਾ ਦਸਵੇਂ ਪਾਤਸ਼ਾਹ ਨੂੰ ਕਿ ਆਪਾਂ ਹੁਸੈਨੀ ਦੇ ਨਾਲ ਮੇਲ ਮਿਲਾਪ ਕਰ ਲਈਏ, ਉਹਦੇ ਨਾਲ ਸੰਧੀ ਕਰ ਲਈਏ ਲੜਾਈ ਕਰਨ ਦੀ ਬਜਾਏ,
ਗਰਜੇ ਸਭਾ ਬੀਚ ਮਲ ਪਾਰੇ, ਹਮ ਇਨਕੀ ਜੜ ਦੇ ਉਖਾਰੇ।
ਸਤਿਗੁਰੂ ਜੀ ਆਪਣੀ ਸਭਾ ਵਿਚ ਗਰਜੇ ਵੀ ਰਸ ਵਿਚ ਆ ਕੇ ਗਰਜਵੀ ਆਵਾਜ਼ ਵਿਚ ਮਹਾਰਾਜ ਜੀ ਬੋਲੇ, ਕਹਿਣ ਲੱਗੇ ਮਸੰਦੋ, ਮਾਤਾ ਜੀ ਨੂੰ ਵੀ ਕਹਿੰਦੇ, ਮਾਤਾ ਜੀ ਆ ਜਿਹੜੇ ਤੁਰਕ ਚੜ ਕੇ ਆਏ ਨੇ, ਮਲੇਚ ਚੜ ਕੇ ਆਏ ਨੇ ਹੁਸੈਨੀ ਖਾਂ ਦੇ ਸਮੇਤ, ਅਸੀਂ ਇਹਨਾਂ ਦੀਆਂ ਜੜਾਂ ਪੁੱਟ ਕੇ ਰੱਖ ਦੇਣੀਆਂ ਹਨ, ਅਸੀਂ ਇਹਨਾਂ ਦੀਆਂ ਜੜਾਂ ਉਖੇੜ ਕੇ ਰੱਖ ਦੇਣੀਆਂ ਹਨ।
ਰਾਜ ਪ੍ਰਤਾਪ ਦੂਰ ਸਭ ਜੈ,
ਇਹਨਾਂ ਦਾ ਜਿਹੜਾ ਰਾਜ ਤੇ ਪ੍ਰਤਾਪ ਹੈ ਉਹ ਸਾਰਾ ਦੂਰ ਚਲਾ ਜਾਏਗਾ।
ਨਹੀਂ ਨਗਾਰ ਬੰਦ ਕੋ ਹੈ,
ਮੇਰੇ ਖਾਲਸੇ ਦੇ ਅੱਗੇ ਕੋਈ ਦੂਸਰਾ ਨਗਾਰ ਬੰਦ ਨਹੀਂ ਰਹੇਗਾ, ਕੋਈ ਦੂਸਰਾ ਨਗਾਰੇ ਵਾਲਾ ਮੇਰੇ ਖਾਲਸੇ ਦੇ ਸਾਹਮਣੇ ਨਹੀਂ ਰਹੇਗਾ।
ਧਨ ਗਨ ਛੀਨਾ ਰੰਗ ਬਨਾਵੇ,
ਇਹਨਾਂ ਦੇ ਕੋਲੋਂ ਅਸੀਂ ਧਨ ਗਨ ਖੋਹ ਲੈਣਾ, ਰਾਜ ਭਾਗ ਇਹਨਾਂ ਕੋਲੋਂ ਖੋਹ ਕੇ ਇਹਨਾਂ ਦੀ ਹਾਲਤ ਭਿਖਾਰੀਆਂ ਵਰਗੀ ਕਰ ਦੇਣੀ ਹੈ, ਇਹਨਾਂ ਦੀ ਹਾਲਤ ਗਰੀਬਾਂ ਵਾਲੀ ਕੰਗਾਲਾਂ ਵਾਲੀ ਕਰ ਦੇਣੀ ਹੈ।
ਨਿਜ ਦਾਸਨ ਕੋ ਰਾਜ ਵਧਾਵੇ,
ਔਰ ਆਪਣੇ ਖਾਲਸੇ ਦਾ, ਆਪਣੇ ਸਿੱਖਾਂ ਦਾ, ਆਪਣਿਆਂ ਦਾਸਾਂ ਦਾ ਰਾਜ ਪ੍ਰਤਾਪ ਵਧਾਵਾਂਗੇ।
ਜੋ ਗੁਲਾਮ ਲੇ ਦਲ ਸਮਦਾਏ,
ਆ ਜਿਹੜਾ ਦਿਲਾਵਰ ਖਾਂ ਦਾ ਗੁਲਾਮ, ਇਹ ਗੁਲਾਮ ਹੈ ਦਿਲਾਵਰ ਖਾਂ ਦਾ ਹੁਸੈਨੀ, ਇਹ ਜਿਹੜਾ ਆਪਣੇ ਨਾਲ ਦਲ ਲੈ ਕੇ ਆਇਆ, ਆਪਣੇ ਨਾਲ ਫੌਜ ਲੈ ਕੇ ਆਇਆ ਹੈ,
ਆਏ ਕਰਮ ਸੰਗ ਲੜਾਈ,
ਇਹ ਆ ਕੇ ਸਾਡੇ ਨਾਲ ਲੜਾਈ ਕਰੇਗਾ। ਜੇ ਹੁਸੈਨੀ ਨੇ ਆ ਕੇ ਸਾਡੇ ਨਾਲ ਲੜਾਈ ਕਰਨ ਦਾ ਹੌਸਲਾ ਕੀਤਾ,
ਇਮਰਾਨ ਕਰੇ ਉਹ ਪਾਵੇ ਤਰਾਸਾ,
ਮਾਤਾ ਜੀ ਇਹੋ ਜਿਹਾ ਜੰਗ ਕਰਾਂਗੇ ਹੁਸੈਨੀ ਨਾਲ, ਅੱਗੋਂ ਇਹੋ ਜਿਹਾ ਮੁਕਾਬਲਾ ਕਰਾਂਗੇ ਕਿ ਹੁਸੈਨੀ ਖਾਂ ਦੀਆਂ 7 ਪੁਸ਼ਤਾਂ ਜਿਹੜੀਆਂ ਆਉਣ ਵਾਲੀਆਂ ਵੀ ਲੜਨ ਤੋਂ ਡਰਿਆ ਕਰਦੀਆਂ, ਕਿ ਜੇ ਲੜਨਾ ਤਾਂ ਲੜੋ, ਪਰ ਗੁਰੂ ਗੋਬਿੰਦ ਸਿੰਘ ਸਾਹਿਬ ਦੀਆਂ ਫੌਜਾਂ ਨਾਲ ਨਾ ਕਿਤੇ ਮੱਥਾ ਲਾ ਲਿਆ ਜੇ, ਇਹਨਾਂ ਨਾਲ ਨਾ ਕਿਤੇ ਲੜ ਬੈਠਿਆ ਜੇ, ਇਸ ਤਰ੍ਹਾਂ ਇਹ ਡਰਨਗੇ, ਇਹਨਾਂ ਅੰਦਰ ਇਹੋ ਜਿਹਾ ਰਣ ਦਾ ਤਰਾਸ ਪੈਦਾ ਕਰਾਂਗਾ।
ਹਥਿਆਰਨ ਤੇ ਹੋਏ ਵਿਨਾਸ਼ਾ,
ਹਥਿਆਰਾਂ ਦੇ ਨਾਲ, ਸ਼ਸਤਰਾਂ ਦੇ ਨਾਲ ਇਹਨਾਂ ਦਾ ਵਿਨਾਸ਼ ਕਰਾਂਗੇ।
ਖੜਗ ਕੇਤ ਕੋ ਕੋਤਕ ਪਿਕੋ,
ਵੇਖੋ ਮਾਤਾ ਜੀ ਖੜਗ ਕੇਤ, ਗੁਰੂ ਕਲਗੀਧਰ ਨੇ ਪ੍ਰਮਾਤਮਾ ਦਾ ਇੱਕ ਬੜਾ ਸੁੰਦਰ ਨਾਮ ਵਰਣਨ ਕੀਤਾ, ਖੜਗ ਕੇਤ, ਜਿਹਦੇ ਨਿਸ਼ਾਨ ਦੇ ਵਿੱਚ ਖੰਡਾ, ਖੰਡਾ ਕਿਹਦੇ ਨਿਸ਼ਾਨ ਵਿਚ, ਅਕਾਲ ਪੁਰਖ ਦੇ ਨਿਸ਼ਾਨ ਵਿਚ, ਇਸੇ ਕਰਕੇ ਗੁਰੂ ਘਰ ਦੇ ਵਿਚ ਨਿਸ਼ਾਨ ਵੀ ਖੰਡੇ ਦਾ ਝੂਲਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਖੜਗ ਕੇਤ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਕੌਤਕ ਵੇਖੋ। ਚੌਪਈ ਸਾਹਿਬ ਚ ਵੀ ਮਹਾਰਾਜ ਜੀ ਕਹਿੰਦੇ ਖੜਗ ਕੇਤ ਮੈਂ ਸ਼ਰਣ ਤਿਹਾਰੀ, ਹੈ ਪ੍ਰਭੂ ਮੈਂ ਤੇਰੀ ਸ਼ਰਣ ਵਿਚ ਹਾਂ। ਤੋ ਇੱਥੇ ਮਹਾਰਾਜ ਜੀ ਕਹਿੰਦੇ ਖੜਗ ਕੇਤ ਅਕਾਲ ਪੁਰਖ ਪਰਮੇਸ਼ਰ ਦੇ ਕੌਤਕ ਵੇਖੋ।
ਕਹਾ ਕਰਤੇ ਸੁਖ ਤੋਂ ਲਖੋ,
ਕੀ ਕਰਦਾ ਪ੍ਰਮਾਤਮਾ ਉਹ ਤੁਸੀਂ ਸੁਖ ਨਾਲ ਵੇਖੋ, ਸੁਖ ਨਾਲ ਜਾਣੋ।
ਅਪਰ ਥਾਨੀ ਮਰ ਕਰ ਰਹੇ,
ਮਹਾਰਾਜ ਜੀ ਕਹਿੰਦੇ ਪਹਿਲੀ ਗੱਲ ਤਾਂ ਹੁਸੈਨੀ ਨੇ ਆਉਣਾ ਹੀ ਨਹੀਂ ਇੱਥੇ, ਇਹਨਾਂ ਨੇ ਹੋਰ ਥਾਂ ਤੇ ਮਰ ਮੁੱਕ ਜਾਣਾ, ਇੱਥੇ ਤੱਕ ਪਹੁੰਚਣਾ ਹੀ ਨਹੀਂ।
ਅਮਰੀ ਨੇ ਸਮੀਪਤਾ ਲੈ,
ਇਹਨਾਂ ਨੇ ਸਾਡੇ ਨੇੜੇ ਹੀ ਨਹੀਂ ਢੁਕਣਾ, ਲੜਨਾ ਤਾਂ ਇੱਕ ਪਾਸੇ ਰਿਹਾ, ਇਹ ਸਾਡੇ ਨੇੜੇ ਹੀ ਨਹੀਂ ਆ ਸਕਣਗੇ।
ਘਟਾ ਸਮਾਨ ਬਨਾਵਤੇ ਆਵੇ,
ਜਿਵੇਂ ਘਟਾ ਬੱਦਲ ਦੀ ਕਾਲੇ ਰੰਗ ਦੀ ਇਕਦਮ ਛਾ ਕੇ ਆਉਂਦੀ ਹੈ,
ਕਾਲ ਕਰਮ ਕੋ ਮਰਮ ਨਾ ਪਾਵੇ,
ਅੱਗੋਂ ਹਵਾ ਚੱਲ ਪਿਓ, ਜਿੱਧਰੋਂ ਆਉਂਦੇ ਨੇ ਬੱਦਲ ਉਧਰ ਹੀ ਪਿਛਾਂਹ ਨੂੰ ਵਾਪਸ ਮੁੜ ਜਾਂਦੇ ਨੇ। ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਕਾਲ ਕਰਮ ਦੀ ਮਰਮ ਦਾ ਭੇਦ ਨਹੀਂ ਪਤਾ, ਕਿ ਕਾਲ ਪੁਰਖ ਪਰਮੇਸ਼ਰ ਦਾ ਜਿਹੜਾ ਭੇਦ ਹੈ ਉਹ ਕੀ ਆ ਉਹ ਨਹੀਂ ਪਤਾ, ਕਿਆ ਪਤਾ ਉਹ ਇੱਥੇ ਆਉਣ ਹੀ ਨਾ। ਮਹਾਰਾਜ ਜੀ ਇਸ਼ਾਰਾ ਮਾਤਰ, ਤੂਕ ਮਾਤਰ, ਇਸ਼ਾਰਾ ਵੀ ਕਰ ਰਹੇ ਨੇ, ਕਿਆ ਪਤਾ ਮਾਤਾ ਜੀ ਉਹ ਇੱਥੇ ਤੱਕ ਪਹੁੰਚਣ ਹੀ ਨਾ, ਇੱਥੇ ਤੱਕ ਆਉਣ ਹੀ ਨਾ, ਕੀ ਪਤਾ ਅਕਾਲ ਪੁਰਖ ਦਾ ਮਰਮ ਭੇਦ ਕੀ ਹੈ।
ਵਾਯੂ ਮਨਿੰਦੇ ਉਡਾਏ ਖਪਾਵੇ,
ਜਿਵੇਂ ਕਾਲੇ ਰੰਗ ਦੀ ਘਟਾ ਨੂੰ ਹਵਾ ਚੱਲ ਕੇ ਉਡਾ ਦਿੰਦੀ ਹੈ, ਹੋ ਸਕਦਾ ਪ੍ਰਮਾਤਮਾ ਦਾ ਹੁਕਮ ਵਰਤ ਜਾਏ ਤੇ ਹੁਸੈਨੀ ਉੱਥੇ ਹੀ ਰਸਤੇ ਚ ਹੀ ਮਰ ਖਪ ਜਾਵੇ, ਇਧਰ ਪਹੁੰਚ ਹੀ ਨਾ ਸਕੇ, ਆ ਹੀ ਨਾ ਸਕੇ।
ਦੇਖਣ ਰਹੇ ਕਿਤ ਸੁਣੀਏ ਨਾ ਜਾਵੇ,
ਹੋ ਸਕਦਾ ਵੀ ਕਿਤੇ ਨਜ਼ਰ ਹੀ ਨਾ ਆਉਣ, ਤੇ ਨਜ਼ਰ ਤੇ ਆਉਣਾ ਕਿੱਥੇ ਰਿਹਾ, ਵੀ ਸੁਣੇ ਹੀ ਨਾ ਜਾਣ, ਮੁੜ ਕੇ ਪਤਾ ਹੀ ਨਾ ਲੱਗੇ ਕਿੱਧਰ ਗਏ ਨੇ ਇਹਨਾਂ ਦਾ, ਥੋ ਟਿਕਾਣਾ ਹੀ ਪਤਾ ਨਾ ਲੱਗੇ।
ਤੋ ਨੰਦ ਚੰਦ ਸੁਣੀਏ ਕਾਨ,
ਮਹਾਰਾਜ ਜੀ ਕਹਿੰਦੇ ਫਿਰ ਵੀ ਭਾਈ ਨੰਦ ਚੰਦ ਜੀ ਤੁਸੀਂ ਇਹ ਗੱਲ ਧਿਆਨ ਨਾਲ ਸੁਣ ਲਓ।
ਰਣ ਸਮਾਜ ਕਰ ਬਨ ਸਵਦਾਨ,
ਆਪਣੇ ਵੱਲੋਂ ਆਪਾਂ ਢਿੱਲ ਨਹੀਂ ਰੱਖਣੀ, ਪਹਿਲੀ ਗੱਲ ਤਾਂ ਉਹਨਾਂ ਆਉਣਾ ਨਹੀਂ ਇੱਥੇ, ਪਰ ਆਪਾਂ ਆਪਣੇ ਵੱਲੋਂ ਢਿੱਲ ਨਹੀਂ ਕਰਨੀ, महाराज जी कहते तुसी रण समगरी पूरी तैयार करके रखो, जंग दा समान पूरा तैयार करके रखो।
गुलका गन बरूद बरतावो,
सूरमे ने सारे विच गोलियां बरूद सिक्का बरता दियो।
सुध को रखो जसूस पटावो,
और खबर रखो पूरी हुसैनी दी, जसूस भेज दे उधर खबर लैके, सानू पते दी उना दी कली कली खबर देंदे रहन।
सर्व प्रकार धार तकड़ाई,
सर्व प्रकार नाल अपनी पूरी तकड़ाई रखो, सावधानी रखो।
आवे रण कर है अगुवाई,
जे आ भी गए चढ़ के ते अगे हो के उना दे नाल जंग लड़ांगे, मुड़े हो के जंग लड़ के उना नू भाजड़ा पावांगे।
इस बिद कथा आनंदपुर की रे,
दसवें पातशाह ने ए वचन कीते, ता आनंदपुर साहब दी कथा है, ए श्री आनंदपुर साहब दे विच वरत रहा।
दृढ़ता करे दीवान बडेरे,
गुरु साहब दा हुक्म प्राप्त करके दीवान भाई नंद चंद जी ने बड़ी सख्ती दे नाल सारी फौज नू तैयार कर दिता, सारिया विच शस्त्र हथियार गोली सिक्का बरूद बरता दिता।
जमू बृंद को राख बटोरी,
सारिया फौजा जेड़िया सन इकट्ठिया करके एक थां ते रख लिया।
विचरत है रोड चो ओरी,
बहादुर बड़ा बहादुरी नाल घोड़िया ते सवार होके गश्त करदे ने, इधर उधर फिरदे ने, पहरा देंदे ने आनंदपुर साहब दे चारे पासे फिर के।
उते हुसैन खाने अंकारे, करे बतूरन पादल भारी,
उधर हुसैन खां ने अपने नाल बड़ा बड़ा भारी दल इकट्ठा कर लिया। हुसैन खां ने बड़ा बड़ा दल इकट्ठा कर लिया, फौजा बड़िया हो गई, पहाड़ी राजयां दे बड़े बड़े दल एदे दल नाल आ रले। ए वेख के बड़ा हंकारी होया, इनू बड़ा हंकार होया, वेख के एडा वड्डा दल, एनिया वड्डिया फौजा, ए तां 2000 सिपाहियां नाल ही माण नहीं सी, सैकड़े सिपाही होर आ रले एदे नाल। इस करके वेख के बड़ा हंकारी होया, बड़ा वड्डा दल इन्हें इकट्ठा कर लिया।
भयो सुतियार आनंदपुर आवन,
पूरी तैयारी कर ली श्री आनंदपुर साहब आवन वास्ते, श्री आनंदपुर साहब ते हमला करने की पूरी तैयारी कर ली।
सब गोपाल नर कीन पठावन,
जिवे महाराज जी ने कहा भी उन्हें आना ही नहीं इधर, इन्हें तो पूरा अपने वालों तैयारी कर ली, कमर कसा कर लिया कि आनंदपुर साहब ते हमला करना है। पर उधर मेरे साहब की जेड़ी अकाल पुरख की रजा वरतनी तो वह है ना, होना तो वह है जो परमात्मा नू पाउंदा है। बंदा तो बड़ा कुछ सोचता, मैं इदा करांगा, ए होवेगा, इदा करांगा, आ होवेगा, पर परमात्मा जो करदा है वो बंदे दे चित चेते च भी नहीं हुंदा। इन्हें तैयारी कीती हुई सी कि इन्हें नू गुलेरिया गोपाल चंद राजा, ए गुलेर रियास दा राजा सी, गुलेरिया इनू कहिंदे सी। राजे गोपाल चंद गुलेरिए ने अपने कुछ सिपाही हुसैन खां दे कोल भेज दिते।
त्रास गुलेरियान के मन को,
उन्होंने आके हुसैन खां नू बेनती कीती, कहंदे हुसैन खां जी जेड़ा गुलेरी राजा है गोपाल चंद, ओदे मन विच तुहाडा डर है, त्रास है,
मिलियो चैत दे कल कुछ धन को,
तुहानू मिलना चाहुंदा, तुहाडे नाल संधि करना चाहुंदा, तुहानू कुछ रुपये दे के पैसे दे के ओ तुहाडे नाल संधि करना चाहुंदा है।
सुनो सैन तिन निकट हकारा, मिलो मोए को बिना आवारा।
हुसैन खां ने इजाजत दे दित्ती, कहंदा गोपाल चंद गुलेरिए नू कहो कि बिना देरी तो जिन्ना छेती हो सके वो मैनू आके मिले, मेरे को आके छेती हाजर होवे।
जथा पर निप दीन सदरबा,
दूजे राजया ने आ कृपाल कटोचिए ने, जा राजे पृथ्वी चंद डडवालिए ने, जा राजे भीम चंद होना ने जिमे मैनू धन दिता है, इसे तरह राजा गोपाल चंद भी रुपये पैसे लेके आके मैनू भेट करे।
जिमे मिलो संग सरबा,
जिमे ए सारे राजे मैनू आके मिले ने, इसे तरह गोपाल चंद गुलेरिया भी आके इन्हां नाल मिल के इना सारिया नाल रल के रहे, मैनू मेल करके रहन।
सैन समेची समेत कटोची, जैसे ਭੀਮ ਚੰਦ ਕੈ ਲੋਰੀ ਤੈਸੇ
ਆਪਣੀ ਸੈਨਾ ਸਮੇਤ ਕਿਰਪਾਲ ਕਟੋਚੀਆ ਇੱਥੇ ਆਇਆ ਬੈਠਾ ਮੇਰੇ ਕੋਲ ਆ ਜਿਵੇਂ ਰਾਜਾ ਭੀਮ ਚੰਦ ਇੱਥੇ ਮੇਰੇ ਕੋਲ ਆਇਆ ਬੈਠਾ ਹੈ ਇਸੇ ਤਰ੍ਹਾਂ ਰਾਜਾ ਗੋਪਾਲ ਚੰਦ ਗੁਲੇਰੀਆ ਵੀ ਆ ਕੇ ਮੇਰੇ ਕੋਲ ਮਿਲੇ
ਤਸਾ ਗੋਪਾਲ ਗੁਲੇਰੀ ਆਏ
ਇਸੇ ਤਰ੍ਹਾਂ ਗੋਪਾਲ ਚੰਦ ਗੁਲੇਰੀਆ ਵੀ ਆ ਜਾਵੇ
ਸੰਗ ਮਨ ਜਿੱਤ ਛੱਡ ਜਾਏ
ਮੇਰੇ ਨਾਲ ਰਹੇ ਜਿੱਧਰ ਮੈਂ ਚੜ ਕੇ ਜਾਵਾਂਗਾ ਉਹਨੂੰ ਮੇਰੇ ਨਾਲ ਜਾਣਾ ਪਏਗਾ ਜਿਵੇਂ ਆ ਰਾਜੇ ਮੇਰੇ ਨਾਲ ਤੁਰੇ ਫਿਰਦੇ ਨੇ ਇਸੇ ਤਰ੍ਹਾਂ ਰਾਜਾ ਗੋਪਾਲ ਚੰਦ ਵੀ ਆਵੇ ਔਰ ਆ ਕੇ ਉਹ ਮੇਰੇ ਨਾਲ ਰਲ ਜਾਏ ਜਿੱਧਰ ਮੈਂ ਚੜ ਕੇ ਜਾਵਾਂ ਮੇਰੇ ਨਾਲ ਚੜ ਕੇ ਜਾਵੇ
ਇਹ ਸੁਣ ਦੂਤ ਗਏ ਨਿਰਪਤੀਰ
ਸੁਣ ਕੇ ਹੁਸੈਨ ਖਾਂ ਦੀਆਂ ਗੱਲਾਂ ਉਹ ਦੂਤ ਗੋਪਾਲ ਚੰਦ ਗੁਲੇਰੀਏ ਰਾਜੇ ਕੋਲ ਗਿਆ
ਕਥਾ ਹੁਸੈਨ ਕੀ ਕਹੀ ਸੁਧੀਰ
ਹੁਸੈਨ ਖਾਂ ਦੀ ਇਹ ਸਾਰੀ ਗੱਲ ਜਾ ਕੇ ਗੋਪਾਲ ਚੰਦ ਨੂੰ ਦੱਸੀ
ਸੁਣ ਗੋਪਾਲ ਲੀਨ ਕੁਝ ਦਰਬਾਰ
ਸੁਣ ਕੇ ਗੋਪਾਲ ਚੰਦ ਨੇ ਘਰੋਂ ਕੁਝ ਰੁਪਈਏ ਪੈਸੇ ਲੈ ਲਏ
ਜੜ ਕਰ ਚਲਿਓ ਸੰਗ ਲੈ ਸਰਬ
ਔਰ ਆਪਣਾ ਸਾਰਾ ਦਲ ਨਾਲ ਲੈ ਕੇ ਚੜ ਕੇ ਆ ਗਿਆ
ਰਾਮ ਸਿੰਘ ਇੱਕ ਸੈਲਪ ਆਨ
ਇੱਕ ਹੋਰ ਰਾਜਾ ਸੀ ਰਾਜਾ ਰਾਮ ਸਿੰਘ ਪਹਾੜੀ ਰਾਜਾ ਸੀ ਇਹ ਵੀ ਛੋਟੀ ਜੀ ਰਿਆਸਤ ਦਾ ਉਹਨੂੰ ਵੀ ਰਾਜੇ ਗੋਪਾਲ ਚੰਦ ਗੁਲੇਰੀਏ ਨੇ ਆਪਣੇ ਨਾਲ ਲੈ ਲਿਆ
ਚਲੇ ਉਹ ਗੋਪਾਲ ਸੰਘ ਇਸਥਾਨ
ਉਹ ਰਾਜਾ ਰਾਮ ਸਿੰਘ ਜਿਹੜਾ ਸੀ ਉਹ ਵੀ ਨਾਲ ਚੱਲ ਪਿਆ ਗੋਪਾਲ ਗੁਲੇਰੀਏ ਨਾਲ ਇਹਦਾ ਹਿੱਤ ਕਰਕੇ ਦੋਵਾਂ ਰਾਜਿਆਂ ਦੀ ਜੋੜੀ ਸੀ ਆਪਸ ਵਿੱਚ ਦੋਵੇਂ ਬੜਾ ਪਿਆਰ ਤੇ ਮਿੱਤਰਤਾ ਰੱਖਦੇ ਸੀ ਗੋਪਾਲ ਚੰਦ ਚੱਲਿਆ ਤੋਂ ਰਾਜਾ ਰਾਮ ਸਿੰਘ ਵੀ ਇਹਦੇ ਨਾਲ ਚੱਲ ਪਿਆ ਹੁਸੈਨ ਖਾਂ ਨੂੰ ਮਿਲਣ ਲਈ
ਜੇਕਰ ਇਹ ਨਾ ਹੋ ਤੋ ਬਖੇਰਾ ਖਾਨ ਹੁਸੈਨ ਘੁਮਾਨ ਗੁਮਾਨ ਕਨੇਰਾ
ਭਾਈ ਸੰਤੋਖ ਸਿੰਘ ਜੀ ਇੱਥੇ ਆਪਣੇ ਵੱਲੋਂ ਇਸ਼ਾਰਾ ਕਰ ਰਹੇ ਨੇ ਕਹਿੰਦੇ ਜੇ ਆਹ ਬਖੇੜਾ ਨਾ ਹੁੰਦਾ ਤੇ ਹੁਸੈਨ ਖਾਂ ਨੇ ਪੂਰਾ ਹੰਕਾਰ ਕੀਤਾ ਹੋਇਆ ਸੀ ਆਨੰਦਪੁਰ ਸਾਹਿਬ ਤੇ ਹਮਲਾ ਕਰਨ ਦੀ ਤਿਆਰੀ ਕੀਤੀ ਹੋਈ ਸੀ ਉਹਨੇ ਆਪਣੇ ਵੱਲੋਂ ਪੂਰੀ ਤਿਆਰੀ ਕੀਤੀ ਹੋਈ ਸੀ ਜੇ ਆਹ ਬਖੇੜਾ ਵਿੱਚ ਨਾ ਪੈਂਦਾ ਇਹ ਬਖੇੜਾ ਕਿਹੜਾ ਪੈਣ ਲੱਗਾ ਉਹ ਅੱਗੇ ਕਥਾ ਵਿੱਚ ਦੱਸ ਰਹੇ ਨੇ ਕਿ ਕਿਹੜਾ ਬਖੇੜਾ ਪੈਣ ਵਾਲਾ ਹੈ
ਸੋ ਇੱਕ ਦੋ ਦਿਨ ਮੈਂ ਕਰ ਤਿਆਰੀ
ਚਲੋ ਖੈਰ ਹੁਸੈਨ ਖਾਂ ਰੁਕ ਗਿਆ ਉਡੀਕ ਕਰਨ ਲੱਗ ਪਿਆ ਕਿੱਥੇ ਉਹਨੇ ਤਿਆਰੀ ਕਰ ਲਈ ਸੀ ਆਨੰਦਪੁਰ ਸਾਹਿਬ ਨੂੰ ਚੜਾਈ ਦੀ ਕਿੱਥੇ ਉਹਨੂੰ ਦੋ ਦਿਨ ਅਟਕਣਾ ਪੈ ਗਿਆ ਰੁਕ ਗਿਆ ਦੋ ਦਿਨ ਉਡੀਕ ਕਰਨ ਲੱਗ ਪਿਆ ਗੋਪਾਲ ਚੰਦ ਗੁਲੇਰੀਏ ਦੀ ਤੇ ਗੋਪਾਲ ਚੰਦ ਗੁਲੇਰੀਆ ਤੇ ਰਾਜਾ ਰਾਮ ਸਿੰਘ ਇਹਨਾਂ ਨੂੰ ਦੋ ਕੁ ਦਿਨ ਲੱਗ ਗਏ ਆਪਣੇ ਘਰੋਂ ਰਿਆਸ ਚੋਂ ਚੱਲ ਕੇ ਆਉਂਦਿਆਂ
ਉਥੋਂ ਸਕੇਲੇ ਉਹ ਦਲ ਪੱਟ ਭਾਰੇ
ਆਪਣਾ ਸਾਰਾ ਦਲ ਇਕੱਠਾ ਕੀਤਾ ਹੋਇਆ ਸੀ
ਆਏ ਆਨੰਦਪੁਰ ਕਾਲਤ ਜ਼ੋਰ ਲੇ ਗਿਰ ਪਤ ਸਭ ਆਪਣੀ ਔਰ
ਹੁਸੈਨ ਖਾਂ ਉਡੀਕ ਕਰਨ ਲੱਗ ਪਏ ਨੇ ਦਲ ਇਕੱਠਾ ਕੀਤਾ ਹੋਇਆ ਸੀ ਸਾਰੇ ਪਹਾੜੀ ਰਾਜਿਆਂ ਦੀ ਫੌਜ ਵੀ ਆਪਣੇ ਨਾਲ ਲੈ ਕੇ ਇਹ ਸ੍ਰੀ ਆਨੰਦਪੁਰ ਸਾਹਿਬ ਵੱਲ ਜਾ ਕੇ ਹਮਲਾ ਕਰਨਾ ਚਾਹੁੰਦਾ ਸੀ
ਬਹੁਤ ਘੋਰ ਕਮਸਾਨ ਕਨੇਰਾ
ਕਿਤਿਆ ਵਿੱਚ ਰੋਲਾ ਨਾ ਪੈਂਦਾ ਗੋਪਾਲ ਚੰਦ ਗੁਲੇਰੀਏ ਦਾ ਤੇ ਬੜਾ ਵੱਡਾ ਘਮਾਸਾਨ ਜੰਗ ਹੋਣਾ ਸੀ ਕਿਉਂਕਿ ਇਹ ਜੰਗ ਹੀ ਲੜਨ ਵਾਸਤੇ ਆਇਆ ਸੀ
ਲਸ਼ਕਰ ਜਿਸਕੇ ਸੰਗ ਬਡੇਰਾ
ਸਾਰੇ ਦੇ ਨਾਲ ਬੜਾ ਵੱਡਾ ਲਸ਼ਕਰ ਸੀ ਔਰ ਬੜਾ ਵੱਡਾ ਦਲ ਸੀ ਹੁਸੈਨ ਖਾਂ ਦੇ ਨਾਲ
ਹੋਏ ਪਰਤ ਜਿਮ ਸਤਗੁਰ ਕਰਤੇ
ਬੰਦਿਆਂ ਦੇ ਵੱਸ ਕੁਝ ਨਹੀਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਹੁੰਦਾ ਤਾਂ ਉਹ ਹੈ ਜਿਹੜਾ ਸਤਿਗੁਰਾਂ ਦੇ ਵੱਸ ਵਿੱਚ ਹੁੰਦਾ ਜੋ ਸਤਿਗੁਰੂ ਜੀ ਜੋ ਕਰਦੇ ਨੇ ਉਸੇ ਤਰ੍ਹਾਂ ਦਾ ਵਰਤਾਰਾ ਵਰਤਦਾ ਹੈ ਅਕਾਲ ਪੁਰਖ ਨੇ ਆਪ ਸਹਾਇਤਾ ਕੀਤੀ ਪਰਮਾਤਮਾ ਨੇ ਸਹਾਇਤਾ ਕੀਤੀ ਗੁਰੂ ਕਲਗੀਧਰ ਤੇ ਸਾਰੇ ਸਿੱਖਾਂ ਦੀ ਕਿ ਇਹ ਚੜ ਕੇ ਆਏ ਬੜਾ ਵੱਡਾ ਦਲ ਸੀ ਹੁਸੈਨ ਖਾਂ ਨੇ ਪੂਰੀ ਵਿਉਂਤਬੰਦੀ ਕਰ ਲਈ ਸੀ ਹਮਲਾ ਕਰਨ ਦੀ ਤਿਆਰੀ ਵੀ ਕਰ ਲਈ ਸੀ ਪਰ ਵਿੱਚ ਆ ਮਸਲਾ ਅੜਿਆ ਗੋਪਾਲ ਚੰਦ ਗੁਲੇਰੀਏ ਦਾ ਜਿਸ ਕਰਕੇ ਇਹਦਾ ਇਧਰਲੇ ਪਾਸਿਓ ਧਿਆਨ ਹੀ ਛੁੱਟ ਗਿਆ ਕਿੱਥੇ ਗੁਰੂ ਸਾਹਿਬ ਤੇ ਹਮਲਾ ਕਰਨ ਚੱਲਿਆ ਸੀ ਪਰ ਸਤਿਗੁਰੂ ਨੂੰ ਜਿਵੇਂ ਭਾਉਂਦਾ ਹੁੰਦਾ ਉਹ ਹੈ ਕਹਿੰਦੇ ਉਧਰ ਹੀ ਰੋਕ ਕੇ ਰੱਖ ਦਿੱਤਾ ਹੁਸੈਨ ਖਾਂ ਨੂੰ ਤੇ ਉਧਰ ਹੀ ਉਲਝਾ ਕੇ ਰੱਖ ਦਿੱਤਾ ਇਧਰ ਅਕਾਲ ਪੁਰਖ ਨੇ ਆਪ ਰੱਖਿਆ ਕੀਤੀ ਗੁਰੂ ਸਾਹਿਬ ਦੀ
ਪਹਾੜੀਆਂ ਨਾਲ ਸੰਗ ਬਖੇੜਾ
ਹੁਸੈਨ ਖਾਂ ਦਾ ਉਹਨਾਂ ਪਹਾੜੀਆਂ ਨਾਲ ਹੀ ਬਖੇੜਾ ਪੈ ਗਿਆ ਉਹਨਾਂ ਨਾਲ ਹੀ ਇਹਦਾ ਬਖੇੜਾ ਪੈ ਗਿਆ ਗੋਪਾਲ ਚੰਦ ਰਾਜੇ ਹੋਣਾ ਨਾਲ
ਗਰੇ ਤਿੰਨ ਜੰਗ ਬਡੇਰਾ
ਬੜਾ ਵੱਡਾ ਜੰਗ ਇਹਦੇ ਗਲ ਪੈ ਗਿਆ ਕਿੱਥੇ ਇਧਰ ਲੜਨ ਆਇਆ ਸੀ ਉਧਰ ਪਹਾੜੀਆਂ ਨਾਲ ਹੀ ਲੜ ਲੜ ਕੇ ਮਰਨ ਲੱਗ ਪਿਆ ਇਹ ਉਹ ਗੱਲ ਹੋਈ ਨਾ ਜਿਵੇਂ ਦਸਵੇਂ ਪਾਤਸ਼ਾਹ ਕਹਿੰਦੇ ਨਾ ਆਪ ਲੜੂ ਨਾ ਫੌਜ ਲੜਾਊ ਕਹਿੰਦੇ ਨਾ ਮੈਂ ਆਪ ਲੜਨਾ ਨਾ ਫੌਜ ਨੂੰ ਆਪਣੀ ਨੂੰ ਲੜਨ ਦੇਣਾ ਬਾਹਰੋਂ ਬਾਹਰ ਹੀ ਦੁਸ਼ਮਣਾਂ ਨੂੰ ਆਪਸ ਵਿੱਚ ਲੜਾ ਕੇ ਖਤਮ ਕਰ ਦੇਣਾ ਤੇ ਰਾਜ ਖਾਲਸੇ ਦਾ ਕਰ ਦੇਣਾ
महाराज जी कहते मैं ना आप लड़ना ना अपनी फौज नू लड़न देना है। पटवीर सेती बांध मगाऊ ना छाटू खलक ना छाटू बलक पर्वत काटू ईरान खुरासान के मेरो नाव गुरु गोबिंद सिंह सोडी राय अस खलोना सब खलकत राज साज बांध मगाऊ गोशे कमान के हुक्म सत। महाराज गुरु कलगी धर कहंदे ना आप लड़ना पिया ना फौज लड़ानी पई उधर ही पहाड़ी राजयां नाल ही लड़ाई हो गई इहदी किवें होई उह अगे दसणगे सारी कथा विस्तार नाल। कहंदे इधर सतगुरु जी दे नाल ए जंग नहीं कर सकिया
काल कर्म सो प्रेरण करे
काल कर्म परमात्मा ने इहो जिहा प्रेरिया जिहड़ी लोहे दी कलम परमात्मा ने सारिआं दे मत्थे ते चलाई होई है ना जेड़े लेख पाए हुए ने वर्तना ता ओ है ना कहंदे जो काल पुरख परमेश्वर ने अपनी कलम प्रेर के चलाई हुई ओ वर्त होया है।
आपस विखे सपरदा धरे
आपस विच इन्हां दी सपरदा वध गई आपस विच इन्हां दा झगड़ा वध गया
राम सिंह के सहित गोपाल
किवें वध्या हुण दसदे ने कहंदे राजा राम सिंह ते राजा गोपाल चंद गुलेरिया ए दोवें राजे अपनियां रियासतां तो चल के आए
आन पहुंचे ओ तें जिस काल
ए जिस वेले आके पहुंचे हुसैन खां दे कोल इहदे कोल आके हाजिर होए
बासुर जामे ओ तब आयो
इक पैर दिन रहिंदा सी यानी कि शाम दा समा सी जदों राजा गोपाल चंद गुलेरिया ते राजा राम सिंह ए दोवें पैसे लैके मामला तारन वास्ते आए
इक हुसैन मन बोगर बायो
हुसैन खां बड़ा हंकारिया होया सी इहदे मन च बड़ी होम है वी मैं सारे राजे जित ले ने सारयां नू नकेल पा लिया सारयां नू अपने अधीन कर लिया हुण तां बस गुरु गोबिंद सिंह ते मैं हमला करना इन्हां नू सारयां नू नाल लैके एदां उहदे मन च बड़ा हंकार सी हुसैनी खां दे
भीम चंद जी संग कहलूरी
राजा भीम चंद कहलूरी उहदे कोल बैठा सी उहदे अधीन सी
अर कटोच संग सेना भूरी
कटोचिया कृपाल कटोचिया राजा ओदे नाल ओदी बड़ी वड्डी भारी सेना सी
लखै के मैं मौसम और
इन्ना ज्यादा हंकार हुसैनी खां दे मन च आ गया कि इस धरती ते मेरे वर्गा कोई होर नहीं होना इन्नी हो मैं आ गई इहदे अंदर इन्ना हंकार इहदे अंदर आ गया कि इस धरती ते मेरे वर्गा कोई होर नहीं होना
भयो त्रास मोते सब थोरन
और इस तरह दा त्रास इहदे मन दे विच इस तरह दा सब दे मन विच मेरा त्रास पैदा हो रहा कहना मेरे वर्गा इस धरती ते होना ही नहीं ते सियाणे बंदे कोल बैठे सोच रहे सी वाकई तेरे वर्गा चवल नहीं होना कोई धरती ते तेरे वर्गा नलायक नहीं कोई होना जेड़ा इस हुण गुलाम सी ना ते गुलामी तू एकदम 2000 फौजां दा पहला जथा मिलिया ओही बड़ा वड्डा रुतबा सी कोई नहीं सी इहदे कोलों हजम हो रहा कहंदे इस प्रकार नाल फिर फौजां ओरा रलियां कहदा मेरे वर्गा तां है ही नहीं कोई जिनू चाहे मर्जी मैं त्रास करके डरा देवा
जहो राज जे छीन निकारो
जेड़ा मर्जी राज खो के राज खो के मैं उस राजे नू नगरों तो देश तो कढ़ के दौड़ा दिया
जी कुचो बंद कर डारो
जिनू चाहे मर्जी बन के कैदी बना लवा अपने कैद खाने च सुट दिया
दरब दंड को पूर्व लेके
पहला मैं इन्हां कोलों सारयां कोलों दंड लिया वेखो इन्हां सारयां कोलों पैसा लिया है
जल जो तुपुन गोपाल संग कह के
हुण इह भी आ रहे ने गोपाल चंद ते राजा राम सिंह दोवे आ रहे ने इन्हां कोलों भी पैसा लैके फिर इन्हां दा जेड़ा दल है इन्हां दी राजयां दी जेड़ी फौज है उन्हां नू अपने नाल लैके
लड़ो श्री गोबिंद सिंह संग बड़ लश्कर ते कालो जंग
मैं जाके गुरु गोबिंद सिंह साहब नाल लड़ांगा और जाके उन्हां नाल भारी जंग करांगा भारी युद्ध करांगा
छीन आनंदपुर वैर निकारो
और श्री आनंदपुर साहब उन्हां कोलों खो के मैं श्री आनंदपुर साहब विच उन्हां नू बाहर कढ देंगा
निज स्वामी की कार सुधारो
और मैं अपने स्वामी दा काम सुधारांगा मेरा स्वामी दिलावर खां है ओदा काम मैं सुधारांगा सिद्ध करांगा
निज मंत्री न सांगे मकह
अपने मंत्रियां नाल इस तरह गल्ला करदा कहिंदा है
लन गुरु संग निस्तिन चै
इदां दियां गल्ला करदा और रात दिन गुरु गोबिंद सिंह साहब सच्चे पातशाह नाल लड़न दी इच्छा रखदा है, महाराज जी नाल लड़ना चाहुंदा है।
मिलियो गोपाल सैनी साथ,
इतने नू राजा गोपाल चंद गुलेरिया ते राजा राम सिंह ए भी आ गए, जिन्ना इन्हां कोलों सरदा पुगदा सी घरों ए पैसे लियाए सी हुसैनी हुसैन खां नू देण वास्ते, ओदे नाल संधि करन वास्ते, ए दोवे राजे जेड़े सन आके मिल गए।
तीन लग्यो तन लियाए सुहात,
जेड़ा तन घरों लैके आए सन ओ तन जदों आके देण लगे,
गर्भत को पसंद न आवा,
हंकारिया सी ना, ए नहीं वेखदा भी मैनू इन्हां दी लोड़ है, मैं नाल रला लवां। इन्हें पैसा देखिया, कहिंदा भी इन्ने पैसिआं नाल तां नहीं गल बननी, कहिंदा तां थोड़े लियाए हो, मैनू ज्यादा चाहीदे ने। हंकारे होए ने, उना ने जिन्ना धन दिता इनू पसंद नहीं आया,
कह चुप हो ए थोड़ो लिया वा,
ए बोलिया कहिंदा ए थोड़ा लिया, तुहानू पता नहीं कि मैं किड्डा वड्डा पठान आ, किड्डा वड्डा खान आ, ते मेरे कोल इन्ना क पैसा लियाउंदिआं तुहानू शर्म नहीं आई, ए थोड़े जे पैसे ले आयो मेरे कोल, एदा ही हंकार नाल बोलिया।
इस ते दुगन आन जब दीजै, पीछे मेल मोए संग कीजै,
चुको इथो ए पैसा, एदे तो दुगना पैसा लेके आओ करो, एदे तो दो गुणा ज्यादा होना चाहिदा, ते दुगना पैसा दे के फिर मैं तुहाडे नाल बाद विच मेल करांगा, जे तुसी इहदे नाल दुगना पैसा मैनू पहला दोगे बाद विच फिर मैं तुहाडे नाल मेल करांगा।
जे
तुसी मैनू पैसा ना दिता ते जेहड़ी तुहाडी राजधानी है
जान करो सब हाने,
तुहाडियां राजधानियां खोलवांगा, तुहाडियां रियासतां खोलवांगा, और सब कुछ तुहाडा तहस नहस करके तुहानू कैदी बना लवांगा।
सुन गोपाल ने पसो न माने,
सुन के गोपाल चंद ने अंदरों नहीं ये गल मनी, अंदरों दा मन नहीं मनिया कि मैं दे नालों दुगना पैसा होर दिया,
कपट थान कर गिरा बकाने,
आप भी नहीं सी कह सकता जी मैं नहीं देना, सीधा ना नहीं सी कर सकता, उन्हें कपट कीता गोपाल चंद ने अपनी, जे सीधा ना करदा हुसैनी ने उत्थे कहना सी इहनू कैद कर लो, उन्हें भी नीति खेडी, गोपाल चंद अगों कपट करके बोलिया, कहन लगा
आनो जाए सदन को हीर,
कहन लगा हुसैन खां जी फिर बेनती है भी मेरे कोल तां इन्ना की है, ए मैं लै जाना जेड़ा लियाया, ते मैं दुगना एदे नालों इन्ना होर घरों पैसा इकट्ठा करके दुबारा आउणा तुहाडे कोल, दुबारा एदे नालों दुगना पैसा इकट्ठा करके लैके आउंदा हां,
ये तन मिलो पहुंच कर फिर,
दुबारा आके तुहानू मिलदा, दुबारा फिर आके तुहानू ए पैसे दे के मिलांगा।
रिप ते दूर निकस जब गयो,
इदां कह के उह भी पैसे चुक ले अगों, कहिंदा जी इकट्ठे ही देंगा हुण, ये तां तुसीं रहण दिओ, इकट्ठे ही लियावांगा हुण, इहदे नाल दुगणे करो, इदां कह के उत्थों गोपाल चंद गुलेरिया रातों रात ही उत्थों निकल आया कि किते नूं उग सुग ना हो जाए कि असीं इहदे नालों इहदे नाल कपट करन लगे आ, राम सिंह नूं भी नाल लिया, तो गोपाल गुलेरिया उत्थों चल पिया,
सब तन सांभ के आना कियो,
जिहड़ा रुपया पैसा सी उह भी सारा सांभ के टुरदा बणिया अपनी रियासत नूं,
कैत भयो ए भी न दहें,
थोड़ा जा चला गया ना अपनी रियासत दे कोल ते सुनेहा भेज दिता हुसैन खां नूं, कहिंदे जिहड़ा लियाया सी इह भी नहीं देना हुण, दुगना तां इक पासे रिहा, जेड़ा तेनू पहला दे रहा सी ना हुण ए भी तेनू नहीं देना,
सुमुक होए कर लो बजै,
हुण तां सामने हो के तेरे नाल लोहा ही बजावांगा, तेरे नाल जंग ही करांगा, हुण तेनू रुपये नहीं देंदा, अणख जागपी होदी गैरत जागपी, परमेश्वर वालों जदों हुक्म जो वरतना सी, ओ सैनी खां ने जेड़ा गुरु साहब वल तैयारी करके आया होया सी, जिवें पिछे उदाहरण दिया ना, बदल चढ़ के आउंदे ने कटा पर आउंदे ने अपने वालों वरण वास्ते, पर अगों हवा चल पे तो दूजे पासे नूं जा तुकदे ने, ओ आए तां सतगुरां वाल सी पर उधरों अकाल पुरख दी हवा चली हुक्म दी, ओ दूजे पासे नूं ना रुख करना सी, गोपाल चंद वालों इहो जिहा बखेड़ा खड़ा करवा दिता, कहिंदा मैं तां लड़ांगा, ਹੁਣ ਮੈਂ ਪੈਸੇ ਨਹੀਂ ਦਿੰਦਾ, ਹੁਣ ਤਾਂ ਸਾਹਮਣੇ ਹੋ ਕੇ ਲੋਹਾ ਵਜਾਵਾਂਗਾ।
ਇਮ ਕਹਿ ਪਹੁੰਚਿਓ ਜਾਏ ਗੁਲੇਰ,
ਇਦਾਂ ਕਹਿ ਕੇ ਗੁਲੇਰ ਆਪਣੀ ਰਿਆਸਤ ਵਿਚ ਚਲਾ ਗਿਆ।
ਕੜਾਈ ਮੋਹ ਕਰ ਤਿਸ ਬੇਰ,
ਪੂਰੀ ਤਕੜਾਈ ਕਰ ਲਈ, ਕਿਲੇ ਵਿਚ ਜਾ ਕੇ ਆਕੀ ਹੋ ਗਿਆ।
ਲਖੇ ਹੁਸੈਨ ਖਾਨ ਜਬ ਐਸੇ,
ਹੁਸੈਨ ਖਾਨ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਗੋਪਾਲ ਚੰਦ ਗੁਲੇਰੀਏ ਨੇ ਮੇਰੇ ਨਾਲ ਇਸ ਤਰ੍ਹਾਂ ਕਪਟ ਕੀਤਾ, ਮੇਰੇ ਗੱਲ ਤੋਂ ਇਨਕਾਰ ਕੀਤਾ ਹੈ।
ਜਗੇ ਉਹ ਕ੍ਰੋਧ ਹੋਏ ਪਾਵਕ ਜੈਸੇ,
ਹੰਕਾਰੀ ਬੰਦੇ ਨੂੰ ਗੁੱਸਾ ਆਉਂਦਾ ਵੀ ਬਹੁਤ ਹੈ, ਇਹਦੇ ਅੰਦਰ ਕ੍ਰੋਧ ਜਾਗ ਪਿਆ, ਕਹਿੰਦੇ ਜਿਵੇਂ ਅੱਗ ਦਾ ਭਾਂਬੜ ਮਚਦਾ ਹੈ।
ਲੋਚਨ ਬਦਨ ਲਾਲ ਹੋਏ ਗਏ,
ਇਹਦੀਆਂ ਅੱਖਾਂ, ਇਹਦਾ ਮੂੰਹ ਲਾਲ ਸੁਰਖ ਹੋ ਗਿਆ ਗੁੱਸੇ ਦੇ ਨਾਲ।
ਭਲਾ ਬੁਰਾ ਕਚ ਲਖਤ ਨਾ ਭਇਓ,
ਕੋਈ ਭਲਾ ਕੋਈ ਬੁਰਾ ਇਹਨੇ ਨੀ ਵਿਚਾਰਿਆ, ਕੋਈ ਭਲੇ ਬੁਰੇ ਦੀ ਇਹਨੇ ਵਿਚਾਰ ਨਹੀਂ ਕੀਤੀ।
ਤੁਰਤ ਦੁੰਦਪ ਬਜਵਾਏ,
ਤੁਰਤ ਫੁਰਤ ਉਸੇ ਵੇਲੇ ਨਗਾਰੇ ਬਜਾਏ, ਕਹਿੰਦਾ ਹੁਣ ਤਾਂ ਪਹਿਲਾਂ ਇਹਨੂੰ ਹੀ ਸਰ ਕਰਾਂਗੇ, ਗੁਰੂ ਜੀ ਨੂੰ ਬਾਅਦ ਵਿਚ ਵੇਖਾਂਗੇ, ਪਹਿਲਾਂ ਹੁਣ ਇਹਦੇ ਤੇ ਚੱਲ ਕੇ ਹਮਲਾ ਕਰੀਏ, ਗੋਪਾਲ ਚੰਦ ਤੇ ਹਮਲਾ ਕਰੀਏ।
ਸਕਲ ਅਰੋਧੋ ਬਿਲਮ ਬਿਆਏ,
ਇਹਨੇ ਸਾਰਿਆਂ ਨੂੰ ਕਹਿ ਦਿੱਤਾ ਨਗਾਰੇ ਬਜਾਓ, ਸਾਰੇ ਆਪੋ ਆਪਣੇ ਘੋੜਿਆਂ ਤੇ ਸਵਾਰ ਹੋਵੋ।
ਚੜਿਓ ਚਮੂਲੇ ਬਜਿਓ ਨਗਾਰਾ,
ਨਗਾਰਾ ਵੱਜ ਪਿਆ, ਆਪਣੀ ਫੌਜ ਲੈ ਕੇ ਦਲ ਲੈ ਕੇ ਚੜ ਪਿਆ।
ਜਾਏ ਤਾਂ ਪੁਰ ਘੇਰੋ ਡਾਰਾ,
ਇਹਨੇ ਜਾ ਕੇ ਗੁਲੇਰ ਰਿਆਸਤ ਨੂੰ ਘੇਰਾ ਪਾ ਲਿਆ, ਨਗਰ ਰਾਜਧਾਨੀ ਨੂੰ ਘੇਰਾ ਪਾ ਲਿਆ।
ਵਸਤ ਵੈਰ ਤੇ ਪਹੁੰਚਤ ਅੰਤਰ,
ਜਿਹੜੀਆਂ ਵਸਤੂਆਂ ਬਾਹਰ ਤੋਂ ਅੰਦਰ ਜਾਂਦੀਆਂ ਸਨ,
ਰਾਖੀ ਸਗਰੀ ਬਰਜ ਨਿਰੰਤਰ,
ਰੋਕ ਦਿੱਤੀਆਂ ਵੀ ਬਾਹਰੋਂ ਕੋਈ ਚੀਜ਼ ਅੰਦਰ ਨਹੀਂ ਜਾਣੀ ਚਾਹੀਦੀ, ਬਾਹਰੋਂ ਕੋਈ ਵਸਤੂ ਅੰਦਰ ਨਹੀਂ, ਜਿੰਨਾ ਦਾਣਾ ਪਾਣੀ ਬਾਹਰੋਂ ਆਉਂਦਾ ਸੀ ਸਾਰਾ ਰੋਕ ਦਿੱਤਾ।
ਅੰਨ ਆਦਿਕ ਸਕਲੇ ਹਟਾਇਓ,
ਆ ਪੱਠਾ ਵੀ ਅੰਦਰ ਜਾਣੋ ਰੋਕ ਦਿੱਤਾ, ਅੰਨ ਅੰਦਰ ਜਾਣ ਤੋਂ ਰੋਕ ਦਿੱਤਾ।
ਹੱਥੋਂ ਹੇਲ ਕਰ ਪਾਕ ਪਠਾਇਓ,
ਬਸ ਇਹ ਕਹਿ ਦਿੱਤਾ ਵੀ ਹੱਲਾ ਕਰਕੇ ਇਹਨੂੰ ਖਤਮ ਕਰ ਦੇਣਾ ਹੈ, ਆਪਾਂ ਇਹਨੂੰ ਮਾਰ ਬੁਕਾਉਣਾ ਹੈ।
ਜਬ ਕੱਚ ਪਹੁੰਚ ਦਿਓ ਨਾ ਅੰਤਰ,
ਜਦੋਂ ਇਹਨੇ ਅੰਦਰ ਕੁਝ ਪਹੁੰਚਣ ਤੋਂ ਰੋਕ ਦਿੱਤਾ, ਅੰਦਰ ਸਾਜੋ ਸਮਾਨ ਜਾਣ ਤੋਂ ਰੋਕ ਦਿੱਤਾ।
ਸੂਰ ਸਮੋਰੇ ਸਾਏ ਨਿਰੰਤਰ,
ਜਿਹੜੇ ਅੰਦਰ ਸੂਰਮੇ ਸੀ ਗੋਪਾਲ ਚੰਦ ਦੇ ਨਾਲ, ਉਹ ਗੁੱਸੇ ਵਿਚ ਆ ਗਏ, ਰੋਸ ਵਿਚ ਆ ਗਏ।
ਕਹਿਓ ਗੋਪਾਲ ਸੰਗ ਰਣ ਕਰੇ,
ਕਹਿੰਦੇ ਰਾਜਾ ਗੋਪਾਲ ਚੰਦ ਅੰਦਰ ਭੁੱਖ ਨਾਲ ਮਰਨ ਨਾਲੋਂ ਚੰਗਾ ਵੀ ਆਪਾਂ ਬਾਹਰ ਚੱਲ ਕੇ ਲੜ ਕੇ ਮਰੀਏ।
ਨਿਕਸ ਵੈਰ ਹਮ ਹੱਥ ਹੱਥ ਲੜੇ,
ਮਾਰ ਮਾਰ ਕੇ ਮਰੀਏ ਬਾਹਰ ਜਾ ਕੇ ਜੰਗ ਦੇ ਮੈਦਾਨ ਵਿਚ।
ਗ੍ਰਿਪ ਸੁਣ ਧੀਰਜ ਭਟਨੇ ਅਲਾਇਓ,
ਸੁਣ ਕੇ ਗੋਪਾਲ ਚੰਦ ਨੇ ਆਪਣੇ ਸੂਰਮਿਆਂ ਨੂੰ ਧੀਰਜ ਦੇ ਕੇ ਰੋਕਿਆ।
ਸੰਦ ਕਰਨ ਕੋ ਦੂਤ ਪਠਾਇਓ,
ਹੁਣ ਥੋੜਾ ਜਿਹਾ ਇਹਦੇ ਮਨ ਚ ਸੰਧੀ ਦਾ ਵੀ ਹੌਸਲਾ ਆ ਗਿਆ ਵੀ ਹੁਣ ਵੇਖਦੇ ਆ ਸੰਧੀ ਕਰਕੇ, ਜੇ ਸੰਧੀ ਹੋ ਜਾਏ, ਇਹਨੇ ਸੰਧੀ ਕਰਨ ਵਾਸਤੇ ਆਪਣਾ ਦੂਤ ਭੇਜਿਆ।
ਉਤੋਂ ਗੁਲਾਮ ਦਿਲਾਵਰ ਖਾਨਾ,
ਦਿਲਾਵਰ ਖਾਨ ਦਾ ਜਿਹੜਾ ਗੁਲਾਮ ਸੀ,
ਹੀਰ ਹੁਸੈਨ ਖਾਨ ਗਰਬਾਨਾ,
ਹੁਸੈਨ ਖਾਨ ਉਹ ਹੰਕਾਰਿਆ, ਹੋਰ ਹੰਕਾਰ ਆ ਗਿਆ ਵੀ ਮੰਨ ਗਏ ਨੇ ਮੇਰੀ, ਲੜਨ ਤੋਂ ਪਹਿਲਾਂ ਹੀ ਉਹਨੇ ਆਪਣੇ ਹਥਿਆਰ ਸੁੱਟ ਦਿੱਤੇ ਨੇ, ਮੇਰੇ ਨਾਲ ਸੰਧੀ ਕਰਨ ਵਾਸਤੇ ਆਪਣਾ ਦੂਤ ਭੇਜ ਦਿੱਤਾ ਹੈ।
ਸੈਨ ਪਠਾਨੀ ਜਾਨ ਮਾਨੇ,
ਪਠਾਨੀ ਸੈਨਾ ਜਾਣ ਕੇ ਫੌਜ ਵੇਖ ਕੇ,
ਲੜ ਕਰ ਮਾਰੋ ਮਸਲਤ ਠਾਨੇ,
ਹੁਣ ਨੀ ਮੈਂ ਹੁਣ ਤਾਂ ਲੜ ਕੇ ਇਹਨੂੰ ਮਾਰਾਂਗਾ, ਇੱਦਾਂ ਦੀ ਸਲਾਹ ਕੀਤੀ।
ਦੂਤ ਆਨ ਜਾ ਬਾਤ ਸੁਣਾਈ,
ਦੂਤ ਨੇ ਆ ਕੇ ਗੱਲ ਸੁਣਾਈ,
ਮਹਿਮਾਨੀ ਰਿਸ਼ਤਦਾਰ ਅਲਾਈ,
ਹੁਸੈਨ ਖਾਨ ਨੇ ਮੰਨਿਆ, ਹੁਸੈਨ ਖਾਨ ਕਹਿੰਦਾ ਏਦਾਂ ਨੀ ਮੈਂ ਮੰਨਦਾ, ਹੁਣ ਤਾਂ ਮੈਂ ਆਪਣੀ ਮਰਜ਼ੀ ਦਾ ਪੈਸਾ ਲਵਾਂਗਾ।
10,000 ਅਬ ਧਨ ਗਿਨ ਲੈਓ,
ਹੁਣ ਤਾਂ 10,000 ਰੁਪਈਏ ਤੋਂ 1 ਰੁਪਈਆ ਘੱਟ ਨਹੀਂ ਲੈਣਾ, ਪਹਿਲਾਂ ਤਾਂ 1,000-2,000 ਨਾਲ ਹੀ ਸਰ ਰਿਹਾ ਸੀ, ਕਹਿੰਦਾ ਹੁਣ 10,000 ਰੁਪਈਆ ਲਵਾਂਗਾ। ਇਹਦੇ 10,000 ਰੁਪਈਆ ਬੜਾ ਮਾਇਨੇ ਰੱਖਦਾ ਸੀ ਉਦੋਂ, ਕਹਿੰਦਾ ਹੁਣ 10,000 ਰੁਪਈਆ ਗਿਣ ਕੇ ਲਵਾਂਗਾ ਇਹਦੇ ਕੋਲੋਂ।
ਤੋ ਗੋਪਾਲ ਕੋ ਰਸ ਰੱਖਵੈ,
ਤਾਂ ਮੈਂ ਗੋਪਾਲ ਚੰਦ ਨਾਲ ਸੰਧੀ ਰੱਖਾਂਗਾ, ਨਹੀਂ ਤਾਂ ਮੇਰੀ ਇਹਦੇ ਨਾਲ ਕੋਈ ਸੰਧੀ ਨਹੀਂ।
ਛੀਨੋ ਰਾਜ,
ਨਹੀਂ ਤਾਂ ਲੜ ਕੇ ਇਹਦਾ ਰਾਜ ਇਹਦੇ ਕੋਲੋਂ ਖੋ ਲਵਾਂਗਾ।
ਲੁੱਟ ਲੇ ਸਕਲ ਸਮਾਜ,
ਮੈਂ ਇਹਦਾ ਸਾਰਾ ਸਮਾਜ ਲੁੱਟ ਲਵਾਂਗਾ, ਖੋ ਲਵਾਂਗਾ।
ਇਸ ਪ੍ਰਕਾਰ ਜਬ ਫੇਰੇ ਦੁਬਾਰੇ ਸ਼੍ਰੀ ਗੁਰ ਕੇ ਫਟ ਕਿਚਕ ਹਕਾਰੇ,
ਜਦੋਂ ਦੋਹਾਂ ਪਾਸਿਓ ਸੂਰਮੇ ਦੂਤ ਜਿਹੜੇ ਇਧਰ ਉਧਰ ਫੇਰਨ ਲੱਗੇ, ਗੱਲਾਂ ਹੋਣ ਲੱਗੀਆਂ, ਵਿਚੋਲੇ ਵਿਚ ਪੈ ਗਏ, ਜਦੋਂ ਇਨ੍ਹਾਂ ਦੀ ਸੰਧੀ ਕਰਾਉਣ ਵਾਸਤੇ ਇਹਨਾਂ ਦਾ ਰਾਜੀਨਾਮਾ ਕਰਾਉਣ ਵਾਸਤੇ ਜਦੋਂ ਦੋਵੇਂ ਪਾਸੇ ਸੂਰਮੇ ਫਿਰਨ ਲੱਗੇ ਤੇ ਫਿਰ ਇਧਰ ਗੋਪਾਲ ਚੰਦ ਨੇ ਗੁਰੂ ਸਾਹਿਬ ਦੇ ਸੂਰਮਿਆਂ ਨੂੰ ਬੇਨਤੀ ਭੇਜ ਦਿੱਤੀ। ਇਹਨੇ ਆਖਿਆ ਵੀ ਹੁਣ ਜੇ ਕੋਈ ਮਦਦ ਕਰ ਸਕਦਾ ਤਾਂ ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ। ਜਦੋਂ ਕਿਸੇ ਬੰਦੇ ਨੂੰ ਕੋਈ ਆਸਰਾ ਨਜ਼ਰ ਨਾ ਆਵੇ ਨਾ ਚਾਰੇ ਪਾਸਿਓਂ, ਤੇ ਫਿਰ ਉਹਨੂੰ ਗੁਰੂ ਨਾਨਕ ਦਾ ਘਰ ਦਿਸ ਪੈਂਦਾ ਵੀ ਹੁਣ ਇੱਕੋ ਘਰ ਹੈ ਜਿੱਥੇ ਮੇਰੀ ਬੌੜੀ ਹੋ ਸਕਦੀ ਹੈ। ਤੋ ਇਹਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਭਟਾਂ ਨੂੰ ਹਕਾਰਿਆ ਬੁਲਾਇਆ,
ਆਨ ਬੇਨਤੀ ਜਬੈ ਉਚਾਰੇ ਰਿਪ ਗੋਪਾਲ ਸ਼ਰਨ ਤੁਆਰੇ।
ਗੁਰੂ ਸਾਹਿਬ ਦੇ ਸ਼ਰਨਾਂ ਵਿਚ ਆ ਕੇ ਇਹਨੇ ਬੇਨਤੀ ਕੀਤੀ। ਦੂਤ ਆਏ ਗੋਪਾਲ ਚੰਦ ਦੇ ਦਸਵੇਂ ਪਾਤਸ਼ਾਹ ਕੋਲ, ਕਹਿਣ ਲੱਗੇ ਮਹਾਰਾਜ ਰਾਜਾ ਗੋਪਾਲ ਚੰਦ ਤੁਹਾਡੀ ਸ਼ਰਨ ਵਿਚ ਹੈ, ਰਾਜੇ ਗੋਪਾਲ ਚੰਦ ਨੇ ਤੁਹਾਡੀ ਸ਼ਰਨ ਤੱਕੀ ਹੈ।
ਪਥੋ ਦਾਸ ਪ੍ਰਧਾਨ ਜੋਏ,
ਕਿਰਪਾ ਕਰੋ ਤੁਸੀਂ ਕੋਈ ਆਪਣਾ ਦਾਸ ਜਿਹੜਾ ਤੁਹਾਡਾ ਪ੍ਰਧਾਨ ਮੁਖੀ ਹੋਵੇ,
ਤੁਰਕਨ ਸੰਗ ਮਿਲਾਵੇ ਸੋਏ,
ਉਹਨੂੰ ਭੇਜੋ ਜਿਹੜਾ ਸਾਡਾ ਮੇਲ ਕਰਾ ਦੇਵੇ ਹੁਸੈਨ ਖਾਂ ਨਾਲ, ਹੁਸੈਨ ਖਾਂ ਦੇ ਨਾਲ ਸਾਡੀ ਸੰਧੀ ਕਰਾ ਦੇਵੇ।
ਗੁਰ ਕਲਗੀਧਰ ਸੁਣਤ ਵਿਚਾਰਾ,
ਹੁਣ ਕੇ ਗੁਰੂ ਕਲਗੀਧਰ ਜੀ ਨੇ ਵਿਚਾਰ ਕੀਤੀ,
ਸੰਗਤੀਆ ਸਿੰਘ ਨੇਕਤੇ ਅਕਾਰਾ।
ਮਹਾਰਾਜ ਜੀ ਦਾ ਇੱਕ ਸੇਵਕ ਸੀ ਭਾਈ ਸੰਗਤੀਆ ਸਿੰਘ, ਮਹਾਰਾਜ ਜੀ ਨੇ ਭਾਈ ਸੰਗਤੀਆ ਸਿੰਘ ਨੂੰ ਆਪਣੇ ਕੋਲ ਬੁਲਾਇਆ।
ਸਪਤ ਸੂਰ ਤਾਏ ਸੰਗ ਕੀਨੇ,
ਘੋੜ ਸਵਾਰ ਸੂਰਮੇ ਮਹਾਰਾਜ ਜੀ ਨੇ ਭਾਈ ਸੰਗਤੀਆ ਸਿੰਘ ਦੇ ਨਾਲ ਭੇਜੇ।
ਗਮਨੋ ਨ੍ਰਿਪ ਗੋਪਾਲ ਠੀਕ ਚੀਨੇ,
ਮਹਾਰਾਜ ਜੀ ਕਹਿੰਦੇ ਵੀ ਤੁਸੀਂ ਸਾਰੇ ਇਕੱਠੇ ਹੋ ਕੇ ਪਹਿਲਾਂ ਗੋਪਾਲ ਚੰਦ ਰਾਜੇ ਕੋਲ ਜਾਓ, ਗੋਪਾਲ ਚੰਦ ਰਾਜੇ ਨੂੰ ਜਾ ਕੇ ਮਿਲੋ।
ਹਿਮ ਗੁਲੇਰੀਏ ਕੋਏ ਭਲੋ,
ਉਹ ਕੰਮ ਕਰਨਾ ਜਿਹਦੇ ਚ ਗੁਲੇਰੀਏ ਗੋਪਾਲ ਚੰਦ ਦਾ ਫਾਇਦਾ ਹੋਵੇ। ਮਹਾਰਾਜ ਜੀ ਨੇ ਵੀ ਕਹਿ ਕੇ ਭੇਜਿਆ ਕਿ ਸੰਗਤੀਆ ਸਿੰਘ ਜੀ ਉਹ ਕੰਮ ਕਰਿਓ ਜੇ ਜਿਹਦੇ ਵਿਚ ਗੋਪਾਲ ਚੰਦ ਗੁਲੇਰੀਏ ਦਾ ਫਾਇਦਾ ਹੋਵੇ।
ਦਿਨ ਸਭ ਕਰੋ ਤਾਏ ਸੰਗ ਮਿਲੋ,
ਤੇ ਉਸੇ ਤਰ੍ਹਾਂ ਤੁਸੀਂ ਕਰ ਦੇਣਾ, ਜਾ ਕੇ ਪਹਿਲਾਂ ਗੋਪਾਲ ਰਾਜੇ ਨੂੰ ਮਿਲੋ।
ਪ੍ਰਭ ਤੇ ਰੁਖ ਧੋਏ ਕਰ ਗਏ,
ਸਤਿਗੁਰੂ ਜੀ ਕੋਲੋਂ ਆਗਿਆ ਲੈ ਕੇ ਭਾਈ ਸੰਗਤੀਆ ਸਿੰਘ ਜੀ ਚਲੇ ਗਏ।
ਤੁਸੀਂ ਸੈਨ ਮੈਂ ਮਿਲਤੇ ਪਿਓ,
ਉਸੀ ਸੈਨਾ ਵਿਚ ਜਾ ਕੇ ਮਿਲ ਗਏ।
ਭੀਮ ਚੰਦ ਅਰ ਦੂਜੀ ਕਿਰਪਾਲ,
ਉੱਥੇ ਰਾਜਾ ਭੀਮ ਚੰਦ ਵੀ ਫਿਰਦਾ ਸੀ, ਦੂਜਾ ਕਿਰਪਾਲ ਕਟੋਚੀ ਵੀ ਸੀ।
ਵੇਲ ਕਰਾਮਨ ਚ ਹੋ ਗੋਪਾਲ,
ਹੁਣ ਉਹਨਾਂ ਨੂੰ ਵੀ ਉਹ ਵੀ ਚਾਹੁੰਦੇ ਸਨ ਕਿ ਗੋਪਾਲ ਚੰਦ ਦਾ ਮੇਲ ਹੋ ਜਾਏ, ਹੁਸੈਨ ਖਾਂ ਦੇ ਨਾਲ ਲੜਾਈ ਨਾ ਹੋਵੇ, ਟਲ ਜਾਵੇ।
ਸੰਗਤੀਆ ਸਿੰਘ ਦੋਨ ਹਕਾਰਾ,
ਭਾਈ ਸੰਗਤੀਆ ਸਿੰਘ ਨੇ ਕਿਰਪਾਲ ਕਟੋਚੀਏ ਨੂੰ ਔਰ ਰਾਜੇ ਭੀਮ ਚੰਦ ਨੂੰ ਆਪਣੇ ਕੋਲ ਬੁਲਾਇਆ, ਕਿਉਂਕਿ ਸਿੱਧਾ ਨਹੀਂ ਸੀ ਜਾ ਸਕਦੇ ਹੁਸੈਨ ਖਾਂ ਕੋਲ, ਉਹ ਰਾਜੇ ਨੇੜੇ ਸਨ। ਤੋ ਭਾਈ ਸੰਗਤੀਆ ਸਿੰਘ ਨੇ ਕਿਰਪਾਲ ਕਟੋਚੀਏ ਨੂੰ, ਔਰ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਵੀ ਜੋ ਉਹਨੂੰ ਚੰਗਾ ਲੱਗੇ ਉਸ ਤਰ੍ਹਾਂ ਕਰਾ ਦੇ, ਉਹਦਾ ਫਾਇਦਾ ਹੋਣਾ ਚਾਹੀਦਾ। ਇਸ ਵੇਲੇ ਗੋਪਾਲ ਚੰਦ ਰਾਜੀਨਾਮਾ ਕਰਨਾ ਚਾਹੁੰਦਾ ਸੀ, ਸੰਧੀ ਕਰਨਾ ਚਾਹੁੰਦਾ ਸੀ, ਇਸ ਕਰਕੇ ਭਾਈ ਸੰਗਤੀਆ ਸਿੰਘ ਨੇ ਪਹਿਲਾਂ ਉਸੇ ਤਰ੍ਹਾਂ ਹੀ ਕੀਤਾ ਕਿ ਜੇ ਇਹਨਾਂ ਦਾ ਸੰਧੀ ਹੁੰਦੀ ਹੈ ਤਾਂ ਸੰਧੀ ਕਰਾ ਕੇ ਵੇਖ ਲੈਂਦੇ ਹਾਂ। ਰਾਜੇ ਭੀਮ ਚੰਦ ਤੇ ਕਿਰਪਾਲ ਕਟੋਚੀਏ ਨੂੰ ਭਾਈ ਸੰਗਤੀਆ ਸਿੰਘ ਨੇ ਬੁਲਾਇਆ,
ਪਥਨ ਹੇਤ ਕੋ ਬਾਤ ਉਚਾਰਾ,
ਉਹਨਾਂ ਨੂੰ ਆਪਣੇ ਕੋਲ ਬੁਲਾ ਕੇ ਕਿਹਾ,
ਦੇ ਕਰ ਧਰਮ ਲਿਆਓ ਤੋ ਜਾਏ।
ਕਹਿਣ ਲੱਗੇ ਵੀ ਧਰਮ ਦਾ ਵਾਸਤਾ ਦੇ ਕੇ ਜੇ ਕਿਸੇ ਤਰੀਕੇ ਨਾਲ ਲਿਆਇਆ ਜਾਵੇ,
ਸਾਨੂੰ ਸੈਨ ਸੋ ਦਿਓ ਮਿਲਾਏ,
ਇਹ ਧਰਮ ਦੀ ਗੱਲ ਕਰਕੇ ਵੀ ਉਹ ਮਿਲੇਗਾ, ਪਰ ਉਹਦੇ ਤੇ ਹਮਲਾ ਨਹੀਂ ਹੋਣਾ ਚਾਹੀਦਾ, ਉਹਦੇ ਤੇ ਕਿਸੇ ਤਰ੍ਹਾਂ ਦਾ ਅਟੈਕ ਨਹੀਂ ਹੋਣਾ ਚਾਹੀਦਾ। ਇਹ ਤੁਸੀਂ ਧਰਮ ਦੀ ਨਿਆਂ ਦੀ ਖਸਮ ਜਿਹੜੀ ਹੈ ਉਹ ਇਸ ਪ੍ਰਕਾਰ ਨਾਲ ਹੁਸੈਨ ਖਾਂ ਨੂੰ ਮਿਲਾ ਦਿਓ।
ਗੁਰ ਕੋ ਦਾਸ ਪਤੀ ਆਵੇ ਤੁਹੀ,
ਮੈਂ ਗੁਰੂ ਦਾ ਦਾਸ ਹਾਂ, ਵਿਚ ਭਰੋਸਾ ਕਰਕੇ ਤੁਹਾਡੇ ਦੇ ਉੱਤੇ ਵਿਚ ਪੈ ਕੇ ਗੱਲ ਦੋਹਾਂ ਦੀ ਕਰਾਵਾਂਗਾ।
ਸ਼ਾਂਤ ਸੋਈ,
ਇੱਦਾਂ ਦਾ ਇਹ ਕੰਮ ਹੋਵੇਗਾ ਤਾਂ ਇਹ ਸ਼ਾਂਤੀ ਹੋਵੇਗੀ।
ਦੁਏਰਾ ਕਹੋ ਸਕਲ ਕੇ ਧਰਮ ਕਰ ਆਚੀਤ ਪਕਾਏ।
ਭੀਮ ਚੰਦ ਨੂੰ ਭਾਈ ਸੰਗਤੀਆ ਸਿੰਘ ਨੇ ਕਹਿ ਦਿੱਤਾ ਵੀ ਤੁਹਾਨੂੰ ਆਪਣੇ ਧਰਮ ਦੀ ਨਿਆਂ ਦੀ ਕਸਮ ਹੈ, ਤੁਸੀਂ ਆਪਣੇ ਵਫ਼ਾਦਾਰ ਰਹਿਣਾ, ਤੇ ਉਧਰੋਂ ਗੋਪਾਲ ਚੰਦ ਵੀ ਆਪਣਾ ਵਫ਼ਾਦਾਰ ਰਹੇਗਾ, ਵਿਚ ਮੈਂ ਆ ਜਿਹੜਾ ਵਿਚੋਲਾ ਹੈ ਉਹ ਦੋਵਾਂ ਦੇ ਨਾਲ ਪਕਸ਼ਪਾਤ ਨਾ ਕਰੇ, ਸਾਂਝਾ ਰਹੇ, ਏਦਾਂ ਦਾ ਭਰੋਸਾ। ਵੇਖੋ ਗੁਰੂ ਸਾਹਿਬ ਦੇ ਸਿੱਖਾਂ ਦਾ ਉਸ ਵੇਲੇ ਵੀ ਕਿੰਨਾ ਭਾਰੀ ਭਰੋਸਾ ਸੀ, ਕਿੰਨਾ ਭਰੋਸਾ ਰੱਖਦੇ ਪਹਾੜੀਏ ਵੀ ਗੁਰੂ ਸਾਹਿਬ ਦਾ ਸਿੱਖਾਂ ਦਾ ਭਰੋਸਾ ਕਰਦੇ ਸੀ ਕਿ ਜੋ ਕਰਨਗੇ ਸਹੀ ਕਰਨਗੇ, ਨੁਕਸਾਨ ਨਹੀਂ ਕਰਨਗੇ। ਤੋ ਇਸ ਪ੍ਰਕਾਰ ਨਾਲ ਕਹਿੰਦੇ ਵਿਚ ਮੈਂ ਪਿਆ ਹੋਇਆ, ਇਸ ਤਰ੍ਹਾਂ ਦੀ ਰੀਤ ਪਕਾਈ ਹੈ।
ਸੰਗਤੀਆ ਸਿੰਘ ਤਬ ਗਯੋ ਜੈ ਗੋਪਾਲ ਗਿਰ ਰਾਏ।
ਪਹਿਲਾਂ ਰਾਜੇ ਭੀਮ ਚੰਦ ਨੂੰ ਕਿਰਪਾਲ ਕਟੋਚੀਏ ਨੂੰ ਮਿਲ ਕੇ, ਫਿਰ ਭਾਈ ਸੰਗਤੀਆ ਸਿੰਘ ਜੀ ਰਾਜੇ ਗੋਪਾਲ ਚੰਦ ਗੁਲੇਰੀਏ ਕੋਲ ਗਏ, ਵਿਚ ਫਿਰ ਰਹੇ ਨੇ। ਪਹਿਲਾਂ ਇਹਨਾਂ ਨੂੰ ਮਿਲ ਕੇ ਗਏ, ਫਿਰ ਗੋਪਾਲ ਚੰਦ ਨੂੰ ਜਾ ਕੇ ਮਿਲੇ ਨੇ। ਤੇ ਜਿਵੇਂ ਗੋਪਾਲ ਚੰਦ ਰਾਜੇ ਨਾਲ ਮਿਲ ਕੇ ਇਹ ਸਾਰੀ ਵਿਉਂਤਬੰਦੀ ਹੋ ਰਹੀ ਹੈ, ਤੇ ਹੁਸੈਨ ਖਾਂ ਜਿਵੇਂ ਉਹਦਾ ਵੱਧ ਹੋ ਰਿਹਾ, ਉਹਦਾ ਨਾਸ ਹੋ ਰਿਹਾ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿਚ ਸਰਵਣ ਕਰੋਗੇ।